ਵਾਹਿਗੁਰੂ ਸਾਹਿਬ
ਵਾਹਿਗੁਰੂ ਸਾਹਿਬ
ਜੀਓ।
ਜੀਓ
ਸਲੋਕਾ
ਸਲੋਕ
ਫਿਰਤ ਫਿਰਤ ਪ੍ਰਭ
ਆਇਆ
ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ।
ਇੱਕ ਓਂਕਾਰ ਸਤਨਾਮ ਕਰਤਾ ਪੁਰਖ
ਆ ਇੱਕ ਓਂਕਾਰ ਠੀਕ ਕਰੋ ਹੋਰ ਥੋੜ੍ਹਾ ਜਿਹਾ ਇੱਕ ਕਹਿ ਕੇ ਨਾ ਆਉਂ ਨਹੀਂ ਕਹਿਣਾ ਓਂਕਾਰ
ਇੱਕ ਓਂਕਾਰ
ਥੋੜ੍ਹਾ ਹੋਰ ਠੀਕ ਓਂਕਾਰ
ਇੱਕ ਓਂਕਾਰ
ਹਾਂ ਪਹਿਲਾਂ ਇੱਕ ਕਹਿ ਕੇ ਨਾ ਫਿਰ ਓਂਕਾਰ ਕਹਿਣਾ ਇੱਕ ਓਂਕਾਰ ਨਹੀਂ ਕਰਨਾ ਇੱਕ
ਇੱਕ
ਓਂਕਾਰ
ਓਂਕਾਰ
ਸਤਨਾਮ
ਸਤਨਾਮ
ਕਰਤਾ ਪੁਰਖ
ਕਰਤਾ ਪੁਰਖ
ਔਂਕ ਲਾਉਣੇ ਨੇ ਨਾ ਸੋ ਪੁਰਖ ਔਂਕ ਲੱਗ ਗਿਆ ਜੇ ਪੁਰਖ ਪੜਾਂਗੇ ਨਹੀਂ ਲੱਗਿਆ ਪੁਰਖ ਰਹਿ ਗਿਆ ਫਿਰ ਪੜਾਂਗੇ ਇੱਕ
ਇੱਕ
ਓਂਕਾਰ
ਓਂਕਾਰ
ਸਤਨਾਮ
ਸਤਨਾਮ
ਕਰਤਾ ਪੁਰਖ
ਕਰਤਾ ਪੁਰਖ
ਨਿਰਭਉ
ਨਿਰਭਉ
ਨਿਰਵੈਰ
ਨਿਰਵੈਰ
ਅਕਾਲ ਮੂਰਤ
ਅਕਾਲ ਮੂਰਤ
ਅਜੂਨੀ ਸੈਭੰ
ਅਜੂਨੀ ਸੈਭੰ
ਗੁਰਪ੍ਰਸਾਦ
ਗੁਰਪ੍ਰਸਾਦ
ਪੜ੍ਹੋ ਸਾਰੇ ਫਿਰ ਇੱਕ ਵਾਰੀ ਕਰਨ
ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ।
ਠੀਕ ਇਹ ਸੰਸਕ੍ਰਿਤੀ ਬਾਣੀ ਦੇ ਮੁੱਢ ਵਿੱਚ ਮਹਾਰਾਜ ਜੀ ਮੰਗਲ ਕਰ ਰਹੇ ਨੇ। ਸੋ ਇਹ ਜਿਹੜਾ ਮੰਗਲ ਹੈ ਇਸ ਰੂਪ ਵਿੱਚ ਆਉਂਦਾ ਨੇ ਜਿਹੜਾ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ 33 ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ ਇੱਦਾਂ ਦਾ ਮੰਗਲ 33 ਵਾਰੀ। ਇੱਕ ਮੰਗਲ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਗੁਰਪ੍ਰਸਾਦ ਇਹ 8 ਵਾਰੀ ਹੈ। ਇੱਕ ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ 525 ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ। ਸੋ ਇਹ ਇਸ ਰੂਪ ਵਿੱਚ 33 ਵਾਰੀ ਹੈ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਆ ਰਿਹਾ ਹੈ ਨਿਰੰਤਰ 33 ਵਾਰੀ। ਹਾਂਜੀ 33 ਹਾਂਜੀ ਹਾਂ ਇਹ ਇੱਥੇ ਮੰਗਲ ਜਿਹੜੇ ਛੋਟੇ ਮੰਗਲ ਨੇ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਉਹ 8 ਵਾਰੀ ਆਇਆ ਹੈ ਅਤੇ ਜਿਹੜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਛੋਟਾ ਛੋਟੇ ਰੂਪ 'ਚ ਆਇਆ ਹੈ ਉਹ 525 ਵਾਰੀ ਆਉਂਦਾ ਗੁਰੂ ਗ੍ਰੰਥ ਸਾਹਿਬ। ਇਹਦੇ ਵਿੱਚ ਮਹਾਰਾਜੇ ਪਾਤਸ਼ਾਹ ਵਸਤੂ ਨਿਰਦੇਸ਼ ਮੰਗਲ ਹੈ ਇਹ ਇੱਕ ਅਦਾਰਥ ਹੈ ਪਰਮੇਸ਼ਰ ਅਦੁੱਤੀ ਹੈ ਇੱਕੋ ਹੀ ਹੈ ਇੱਕ ਅਦਾਰਥ ਹੈ ਉਹਦੇ ਵਰਗਾ ਹੋਰ ਨਹੀਂ ਕੋਈ। ਓਅੰਕਾਰ ਦਾ ਤਾਂ ਮੰਗਲ ਰੂਪ ਹੈ ਓਅੰਕਾਰ ਦਾ ਅਰਥ ਹੈ ਪ੍ਰਕਾਸ਼ ਰੂਪ ਹੈ ਅਤੇ ਸੱਤ ਉਹ ਤਿੰਨੇ ਕਾਲ ਉਹਦਾ ਨਾਸ਼ ਨਹੀਂ ਸੱਤ ਦਾ ਅਰਥ ਹੈ ਜਿਸਦਾ ਤਿੰਨੇ ਕਾਲਾਂ ਵਿੱਚ ਨਾਸ਼ ਨਾ ਹੋਵੇ ਪਿੱਛੇ ਵੀ ਸੀਗਾ ਸੀ ਹੁਣ ਵੀ ਹੈਗਾ ਅੱਗੇ ਨੂੰ ਹੋਵੇਗਾ ਉਹ ਕੀ ਹੈ ਸੱਤ ਹੈ। ਨਾਮ ਦਾ ਅਰਥ ਹੈ ਉਹ ਪ੍ਰਸਿੱਧ ਹੈ ਸਾਰੇ ਨਾਮ ਨੇ ਪ੍ਰਸਿੱਧ ਫੇਮਸ ਹੈ ਸਾਰੇ। ਕਰਤਾ ਸਾਰੇ ਸੰਸਾਰ ਦਾ ਕਰਤਾ ਬਣਾਉਣ ਵਾਲਾ ਹੈ ਕ੍ਰੀਏਟਰ ਹੈ। ਪੁਰਖ ਉਹ ਪੂਰਨ ਹੈ ਫਿਰ ਸਾਰੇ ਵਿੱਚ ਪੁਰਖ ਦੇ ਹੋਰ ਵੀ ਅਰਥ ਹੋ ਜਾਂਦੇ ਨੇ ਪੋ ਅਤੇ ਰੱਖ ਪੋ ਨਾ ਮੈਂ ਨਰਕਾਂ ਦਾ ਰੱਖ ਮੈਨੇ ਰੱਖਿਆ ਕਰੇ ਜਾਂ ਨਰਕਾਂ ਤੋਂ ਰੱਖਿਆ ਕਰੇ ਉਹਨੂੰ ਕਹਿੰਦੇ ਨੇ ਪੁਰਖ ਜਾਂ ਪੁਰ ਅਤੇ ਖ ਐਦਾਂ ਨੂੰ ਪਦਛੇਦ ਕੀਤਾ ਹੈ ਪੁਰ ਖ ਪੁਰ ਮੈਨੇ ਪੁਰੀਆਂ ਖ ਮੈਨੇ ਨਾਸ਼ ਕਰਦਾ ਹੈ ਉਹ ਜਿਹੜਾ ਪੁਰੀਆਂ ਨੂੰ ਵੀ ਨਾਸ਼ ਕਰ ਦਿੰਦਾ ਹੈ ਉਹਨੂੰ ਕਹਿੰਦੇ ਨੇ ਪੁਰਖ ਅਤੇ ਨਿਰਭਉ ਡਰ ਤੋਂ ਰਹਿਤ ਹੈ ਨਿਰਵੈਰ ਵੈਰ ਤੋਂ ਰਹਿਤ ਹੈ ਉਹ। ਜਿਹੜਾ ਐਸਾ ਸਰੂਪ ਹੈ ਫਿਰ ਅਕਾਲ ਮੂਰਤ, ਮੂਰਤ ਨਾਮ ਹੈ ਸਰੂਪ ਦਾ, ਅਕਾਲ ਨਾਮ ਕਾਲ ਤੋਂ ਰਹਿਤ ਸਰੂਪ ਹੈ ਉਹਦਾ। ਅਜੂਨੀ ਉਹ ਜੰਮਿਆ ਨਹੀਂ ਕਦੇ, ਅਜਨਮ ਹੈ। ਸਹਿ ਭੰਗ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਕਿਸੇ ਤੋਂ ਪ੍ਰਕਾਸ਼ ਅਧਾਰਾ ਨਹੀਂ ਲਿਆ ਉਹਨੇ। ਜਿਵੇਂ ਸੂਰਜ ਵੀ ਕਿਸੇ ਤੋਂ ਪ੍ਰਕਾਸ਼ ਲੈ ਰਿਹਾ, ਚੰਦ ਵੀ ਕਿਸੇ ਤੋਂ ਪ੍ਰਕਾਸ਼ ਲੈ ਰਿਹਾ, ਤਾਰੇ ਵੀ ਪ੍ਰਕਾਸ਼ ਲੈ ਰਹੇ ਨੇ। ਖੱਟ ਜੋਤੀ ਮੰਨੇ ਨੇ, ਛੇ ਜੋਤੀ ਕਿਹੜੇ ਨੇ? ਸੂਰਜ, ਚੰਦ, ਤਾਰੇ, ਅਗਨੀ, ਬਿਜਲੀ, ਇਹ ਕੁਝ ਛੋਟਾ ਜਿਹਾ ਹੁੰਦਾ ਜੁਗ ਨੂੰ ਕਹਿ ਦਿੰਦੇ, ਜਿਹਨੂੰ ਟਟਹਿਣਾ ਜਿਹਾ, ਇਹ ਛੇ ਜੋਤੀ ਮੰਨੇ ਨੇ। ਅਤੇ ਇਸ ਕਰਕੇ ਇਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਨਹੀਂ, ਛੇ ਜੋਤੀ ਕਿਸੇ ਤੋਂ ਪ੍ਰਕਾਸ਼ ਲੈ ਰਹੇ ਨੇ। ਸੋ ਉਹ ਕੌਣ ਦੇ ਰਿਹਾ ਇਹਨਾਂ ਨੂੰ ਪ੍ਰਕਾਸ਼? ਉਹ ਜੋ ਸਹਿ ਭੰਗ ਸੁੱਤੇ ਪ੍ਰਕਾਸ਼ ਵਾਹਿਗੁਰੂ ਹੈ, ਉਹ ਇਹਨਾਂ ਨੂੰ ਪ੍ਰਕਾਸ਼ ਦੇ ਰਿਹਾ। ਇਸ ਕਰਕੇ ਸਹਿ ਭੰਗ ਦੇ ਅਰਥ ਨੇ ਜੋ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਸਹਿ ਭੰਗ ਸੁੱਤੇ ਹੀ ਪ੍ਰਕਾਸ਼ਮਾਨ ਹੈ। ਅੱਗੇ ਗੁਰ ਪ੍ਰਸਾਦ, ਗੁਰ ਦਾ ਅਰਥ ਉਹ ਚੇਤਨ ਹੈ, ਪ੍ਰਸਾਦ ਦਾ ਅਰਥ ਉਹ ਆਨੰਦ ਸਰੂਪ ਹੈ। ਫਿਰ ਮਿਲਦਾ ਕਿਵੇਂ ਲੱਛਣਾਂ ਵਾਲਾ? ਜਿਹੜੇ ਸਾਰੇ ਕਹੇ ਨੇ ਇਸ ਇਹਦੇ ਵਿੱਚ ਵਿਸ਼ੇਸ਼ਣ ਕਹੇ ਨੇ, ਇਹਦੇ ਵਿੱਚ ਇਹ ਦੱਸਿਆ ਗੁਰ ਪ੍ਰਸਾਦ, ਜਦੋਂ ਗੁਰਾਂ ਦੀ ਪ੍ਰਸਾਦ ਮੈਨੇ ਕਿਰਪਾ, ਜਦੋਂ ਗੁਰਾਂ ਦੀ ਬਖਸ਼ਿਸ਼ ਹੋ ਜਾਵੇ, ਫਿਰ ਇੱਕ ਓਂਕਾਰ ਵਾਹਿਗੁਰੂ ਜਿਹੜਾ ਇਹਦਾ ਸਤਿਨਾਮ ਹੈ, ਜਿਹੜਾ ਕਰਤਾ, ਜਿਹੜਾ ਪੁਰਖ ਹੈ, ਜਿਹੜਾ ਨਿਰਭਉ ਹੈ, ਜਿਹੜਾ ਨਿਰਵੈਰ ਹੈ, ਜਿਹੜਾ ਅਕਾਲ ਸਰੂਪ ਹੈ, ਜਿਹੜਾ ਅਜੂਨੀ ਸਾਹਿਬ ਭੰਗ ਹੈ, ਉਹ ਗੁਰਾਂ ਦੀ ਕਿਰਪਾ ਨਾਲ ਮਿਲ ਪੈਂਦਾ ਹੈ। ਚਲੋ ਓਕੇ,
ਸਲੋਕ ਸੰਸਕ੍ਰਿਤੀ ਮਹਲਾ।
ਆਹ ਦੇਖੋ, ਸੰਸਕ੍ਰਿਤੀ ਨੂੰ ਪੜ੍ਹਨਾ ਇਹ ਆਮ ਪ੍ਰਚਲਿਤ ਹੋ ਗਈ ਗੱਲ ਆਪਣੇ ਪਾਠੀ ਵੀਰਾਂ ਦੇ ਵਿੱਚ। ਸੋ ਜੇਗਾ ਜੀ ਪਾਠ ਕਿੱਥੇ ਚੱਲਦਾ? ਜੀ ਸੰਸਕ੍ਰਿਤੀ 'ਤੇ ਚੱਲਦਾ, ਸੰਸਕ੍ਰਿਤ ਚੱਲਦੀ ਹੈ। ਪਰ ਉਹ ਸੰਸਕ੍ਰਿਤ ਦਾ ਨਾ ਇਹ ਬੋਲੀ ਹੈ ਸੰਸਕ੍ਰਿਤ ਵਾਲੀ, ਨਾ ਇਹ ਉਹਦਾ ਸਹੀ ਉਚਾਰਨ ਹੈ। ਸੋ ਇਸ ਕਰਕੇ ਇਹ ਹੈ ਸਹਿਸਕ੍ਰਿਤੀ,
ਸਹਿਸਕ੍ਰਿਤੀ
ਬੜਾ ਫਰਕ ਹੈ ਬੋਲੀ ਦਾ। ਸੰਸਕ੍ਰਿਤ ਹੋਰ ਬੋਲੀ ਹੈ, ਸਹਿਸਕ੍ਰਿਤੀ
ਸਹਿਸਕ੍ਰਿਤੀ
ਹੋਰ ਬੋਲੀ ਹੈ। ਸੋ ਸਹਿਸਕ੍ਰਿਤੀ ਕਿਹਨੂੰ ਕਹਿੰਦੇ ਨੇ? ਪ੍ਰਾਕਿਰਤਿਕ ਭਾਸ਼ਾ ਦਾ ਨਾਂ ਜਾਂ ਪਾਲੀ ਬੋਲੀ ਦਾ ਨਾਂ ਜਾਂ ਦੇਸ਼ ਭਾਸ਼ਾ ਦਾ ਨਾਂ ਪ੍ਰਾਕਿਰਤਿਕ ਭਾਸ਼ਾ ਸਹਿਸਕ੍ਰਿਤੀ ਹੈ। ਪ੍ਰਾਕਿਰਤਿਕ ਭਾਸ਼ਾ ਜਾਂ ਪਾਲੀ ਬੋਲੀ ਜਾਂ ਕਹਿ ਲਓ ਵੀ ਦੇਸ਼ ਭਾਸ਼ਾ ਵੀ ਕਹਿ ਦਿੰਦੇ ਨੇ, ਇਹਨੂੰ ਗਾਥਾ ਬੋਲੀ ਵੀ ਕਹਿ ਦਿੰਦੇ ਨੇ। ਗਾਥਾ ਬਾਣੀ ਦਾ ਸਲੇਖ ਵੀ ਆਊਗਾ ਇਦੋਂ ਬਾਅਦ ਆਪਾਂ ਨੂੰ, ਪਰ ਗਾਥਾ ਬੋਲੀ ਵੀ ਹੈ ਇਸ ਜਿਹੜੀ ਇਹਦਾ। ਇਹ ਬੋਲੀਆਂ ਦਾ ਨਾਂ ਹੈ ਸੰਸਕ੍ਰਿਤੀ, ਨਾ ਕਿ ਸੰਸਕ੍ਰਿਤ। ਸਗੋਂ ਇਹ ਸੰਸਕ੍ਰਿਤ ਦੀ ਮਾਂ ਮੰਨੀ ਹੈ, ਸੰਸਕ੍ਰਿਤੀ ਜਿਹੜੀ ਹੈ ਸੰਸਕ੍ਰਿਤ ਦੀ ਧੀ ਹੈ, ਸੋ ਅਨਾਦ ਕਾਲ ਦੀ ਬੋਲੀ ਹੈ। ਸਹਿਸ ਨਾਮ ਹਜ਼ਾਰ ਦਾ ਵੀ ਹੈ, ਹਜ਼ਾਰ ਮੂੰਹ ਵਾਲਾ ਕੌਣ ਹੈ? ਸ਼ੇਸ਼ਨਾਗ, ਸ਼ੇਸ਼ਨਾਗ ਤੋਂ ਉਪਜੀ ਬੋਲੀ ਮੰਨੀ ਜਾਂਦੀ, ਉਹਦੀ ਕਿਰਤ ਮੰਨੀ ਹੈ ਇਹ। ਸਹਿਸ ਹਜ਼ਾਰ ਮੁਖ ਵਾਲਾ ਜੋ ਸ਼ੇਸ਼ਨਾਗ ਹੈ, ਕ੍ਰਿਤੀ ਉਹਦੀ ਕਿਰਤ। ਪਿੰਗਲ ਬੋਲੀ ਜਿਹੜੀ ਉਚਾਰੀ ਹੋਈ ਹੈ, ਪਿੰਗਲ ਕਾਹ ਉਚਾਰਿਆ, ਜਿਹੜਾ ਪਿੰਗਲ ਅਤੇ ਸੰਗੀਤ ਦੇ ਮੇਲ ਨੂੰ ਸੰਸਕ੍ਰਿਤੀ ਕਹਿ ਦਿੰਦੇ ਨੇ, ਇਹਦੇ ਭਾਵ ਨੇ ਸੰਸਕ੍ਰਿਤੀ ਦੇ। ਇਹਦੇ ਇਸ ਬੋਲੀ ਵਿੱਚ ਲਿਖੇ ਹੋਏ ਪੁਰਾਤਨ ਗ੍ਰੰਥ ਬਹੁਤ ਮਿਲਦੇ ਨੇ। ਜੈਦੇਵ ਭਗਤ ਦਾ ਜਿਹੜਾ ਵੱਖਰਾ ਗ੍ਰੰਥ ਹੈ, ਅਤੇ ਉਹ ਵੀ ਇਸ ਬੋਲੀ 'ਚ ਲਿਖਿਆ। ਕੁਝ ਬੁੱਧ ਦੇ ਗ੍ਰੰਥ ਵੀ ਇਸ ਬੋਲੀ 'ਚ ਮਿਲਦੇ ਨੇ। ਇਉਂ ਇਹ ਪ੍ਰਾਕਿਰਤਿਕ ਬੋਲੀ ਹੈ ਸੰਸਕ੍ਰਿਤ, ਜਿਹੜੀ ਇਹਨੂੰ ਸੰਸਕ੍ਰਿਤ ਨਹੀਂ ਕਹਿਣਾ। ਸੋ ਧਿਆਨ ਕਰਨਾ, ਜੋ ਕੋਈ ਪੁੱਛੇ ਪਾਠ ਕਿੱਥੇ ਚੱਲਦਾ ਜੀ, ਕੀ ਕਹੋਗੇ?
ਸਹਿਸਕ੍ਰਿਤੀ,
ਸਹਿਸਕ੍ਰਿਤੀ ਦੇ ਸਲੂਕਾਂ 'ਤੇ ਚੱਲਦਾ, ਨਾ ਕਿ ਸੰਸਕ੍ਰਿਤੀ ਸੰਸਕ੍ਰਿਤ 'ਤੇ ਚੱਲਦਾ। ਸੋ ਇਹਦੀ ਕੋਈ ਉਥਾਨਕਾ ਵਾ, ਉਥਾਨਕਾ ਕਿਹਨੂੰ ਕਹਿੰਦੇ ਨੇ? ਇਹ ਸ਼ਬਦ ਕਦੋਂ ਰਚਿਆ, ਕਿੱਥੇ ਰਚਿਆ, ਕਿਹਦੇ ਪ੍ਰਥਾਏ ਰਚਿਆ, ਕਿਸ ਨੇ ਰਚਿਆ, ਕਿਉਂ ਰਚਿਆ, ਇਹ ਸਾਰੇ ਕਾਸੇ ਸਿਲਸਿਲੇ ਨੂੰ ਜਿਹੜਾ ਹੈ ਉਥਾਨਕਾ ਕਹਿੰਦੇ ਨੇ। ਜਾਂ ਭੂਮਿਕਾ ਵੀ ਇਹਦਾ ਨਾਂ ਹੈ ਦੂਜਾ, ਜਾਂ ਉਰਦੂ ਵਾਲੇ ਇਹਨੂੰ ਦਿਵਾਚਾ ਵੀ ਕਹਿ ਦਿੰਦੇ ਨੇ। ਉਥਾਨਕਾ ਦੀ ਉਰਦੂ ਵਾਲੇ ਇਹਦੀ ਦਿਵਾਚਾ ਵਾ, ਇਹਦੀ ਉਥਾਨਕਾ ਵਾ, ਇਹਦੀ ਭੂਮਿਕਾ ਵਾ। ਹੁਣ ਇਹ ਸ਼ਬਦ ਦੀ, ਇਹ ਸੰਸਕ੍ਰਿਤੀ ਬਾਣੀ ਦੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਇੱਥੇ ਲਿਖ ਰਹੇ ਨੇ, ਮਹਾਰਾਜ ਉਚਾਰੀ ਹੋਈ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ, ਇਹਦੀ ਉਥਾਨਕਾ ਕੀ ਹੈ? ਕਦੋਂ ਉਚਾਰੀ, ਕਿੱਥੇ ਉਚਾਰੀ, ਕਿਉਂ ਉਚਾਰੀ, ਕਿਸੇ ਦੇ ਪ੍ਰਥਾ ਉਚਾਰੀ, ਸਰਵਣ ਕਰੋ। ਇਹ ਗੋਪਾਲ ਦੱਤ ਪੰਡਿਤ ਹੋਇਆ ਕਾਂਸੀ ਦੇ ਰਹਿਣ ਵਾਲਾ, ਬਨਾਰਸ ਦਾ, ਬੜਾ ਵਿਦਵਾਨ ਪੰਡਿਤ ਸੀ। ਬੇਤਾ ਲੋਕ ਪੜ੍ਹੇ ਹੁੰਦੇ ਨੇ, ਸਿਮਰਤੀਆਂ ਪੁਰਾਣ ਵਗੈਰਾ ਦਾ ਇਹ ਮਹਾਰਤ ਰੱਖਦਾ ਸੀ। ਇਸ ਨੇ ਭਵਿੱਖਤ ਪੁਰਾਣ ਵੀ ਪੜ੍ਹਿਆ ਹੋਇਆ ਸੀ। ਭਵਿੱਖਤ ਪੁਰਾਣ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਉਹਨਾਂ ਲਿਖਿਆ ਹੋਇਆ, ਜਿਹੜਾ ਇਹਨਾਂ ਭਵਿੱਖਤ ਪੁਰਾਣ ਹੈ ਨਾ, ਉਹਦੇ 'ਚ ਪਹਿਲਾਂ ਲਿਖਿਆ ਵੀ ਕਲਯੁੱਗ ਦੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਜੀ ਬੇਦੀ ਵੰਸ਼ ਵਿੱਚ ਪਸ਼ਮ ਦੇਹ 'ਚ ਅਵਤਾਰ ਧਾਰਨਗੇ ਲੋਕਾਂ ਦੇ ਕਲਿਆਣ ਹਿੱਤ। ਉੱਥੇ ਲਿਖਿਆ ਕੀ ਸ਼ਲੋਕ ਹੀ ਲਿਖਿਆ, ਏਵੰ ਬਹਿ ਧਰਮ ਪ੍ਰਾਚੁਰਯੰਗ ਭਵਿਸ਼ਿਤ ਕਲੋ ਤਦਾ ਵੈ ਲੋਕ ਰਾਖੇ ਅਰਥ ਕਮਲੇ ਸਾਨਾ ਨਾ ਸੇਤ ਵੇ ਪਸ਼ਮੇ ਸੂਬੇ ਦੇਸੇ ਬੇਦੀ ਵੰਸ਼ ਚੋ ਨਾਨਕੋ। ਪਸ਼ਮ ਦੇਸ਼ ਵਿੱਚ ਬੇਦੀ ਵੰਸ਼ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਵੇਗਾ, ਉਹਨਾਂ ਦੇ ਭਵਿੱਖਤ ਪੁਰਾਣ ਵਿੱਚ ਲਿਖਿਆ। ਇਹਨੇ ਪੜ੍ਹਿਆ ਹੋਇਆ ਸੀ ਗੋਪਾਲ ਦੱਤ ਨੇ। ਸੋ ਇਹਨੂੰ ਇਹ ਸੀ ਵੀ ਹੁਣ ਗੁਰੂ ਸਾਹਿਬ ਜੀ ਦਾ ਆਗਮਨ ਅਵਤਾਰ ਹੋ ਗਿਆ ਹੋਣਾ ਹੈ, ਅਤੇ ਉਹ ਕਿਤੇ ਮਿਲਣ ਸਾਨੂੰ, ਉਹਨਾਂ ਨਾਲ ਮੈਂ ਚਰਚਾ ਕਰਾਂ। ਵਿੱਦਿਆ ਦਾ ਹੰਕਾਰ ਸੀ ਵੀ ਮੈਂ ਸਾਰੇ ਵਿੱਦਿਆ ਵਿੱਚ ਹੋਰ ਸਾਰੇ ਪੰਡਿਤ ਹਰਾ ਦਿੱਤੇ ਨੇ, ਉਹਨਾਂ ਨਾਲ ਵੀ ਮੈਨੂੰ ਕਿਤੇ ਚਰਚਾ ਦਾ ਮੌਕਾ ਮਿਲੇਗਾ, ਮੈਂ ਉਹਨਾਂ ਨੂੰ ਵੀ ਵਿੱਦਿਆ ਵਿੱਚ ਹਰਾਵਾਂਗਾ, ਇਹਦੀ ਇੱਛਾ ਸੀ। ਸੋ ਉੱਧਰ ਕਾਂਸੀ ਵਿੱਚ ਬਹੁਤ ਭਾਰਾ ਪਖੰਡ ਵੀ ਵੱਧ ਚੁੱਕਿਆ ਸੀ। ਸ਼ਿਵ ਜੀ ਦੀ ਰਚੀ ਹੋਈ ਨਗਰੀ ਹੈ ਕਾਂਸੀ ਜਿਹੜੀ ਹੈ, ਸ਼ਿਵ ਜੀ ਨੇ ਆਰਾਧਨ ਕੀਤਾ ਗੁਰੂ ਨਾਨਕ ਸਾਹਿਬ ਜੀ, ਮਾਰਾ ਅਵਤਾਰ ਤੁਸੀਂ ਲੈ ਲਿਆ, ਆਹ ਜਿਹੜੀ ਨਗਰੀ ਹੈ ਕਾਂਸੀਪੁਰੀ ਕਿਤੇ ਇੱਥੇ ਚਰਨ ਪਾਓ, ਇੱਥੇ ਪਖੰਡ ਜਿਹੜਾ ਹੈ ਉਹਦੀ ਨਿਮਿਰਤੀ ਹੋਵੇ, ਸੱਤ ਦਾ ਉਪਦੇਸ਼ ਦਿਓ ਉੱਥੇ ਦੇ ਲੋਕਾਂ ਨੂੰ। ਇਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਕਾਂਸੀ ਜੀ ਵਿਖੇ ਆਏ ਨੇ। ਜਦੋਂ ਆਏ ਨੇ ਤਾਂ ਬਾਹਰ ਨਗਰ ਵਿੱਚ ਨਹੀਂ ਗਏ, ਪਹਿਲਾਂ ਨਗਰ 'ਚ ਨਹੀਂ ਬੜੇ, ਕਾਂਸੀ ਬਾਹਰ ਠਹਿਰੇ ਨੇ, ਅਤੇ ਜਿੱਥੇ ਠਹਿਰੇ ਨੇ ਉੱਥੇ ਹੁਣ ਮਹਾਰਾਜ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ। ਤੁਸੀਂ ਕੋਈ ਬਨਾਰਸ ਗਏ ਹੋਵੋਗੇ, ਕਾਂਸੀ ਗਏ ਹੋਵੋਗੇ ਯਾਤਰਾ 'ਤੇ, ਅਤੇ ਗੁਰੂ ਕਾ ਬਾਗ ਗੁਰਦੁਆਰਾ ਗੁਰੂ ਨਾਨਕ ਸਾਹਿਬ ਯਾਦ ਵਿੱਚ ਉੱਥੇ ਬਣਿਆ ਹੋਇਆ ਹੈ, ਅਤੇ ਇੱਥੇ ਮਹਾਰਾਜ ਜੀ ਆ ਕੇ ਬੈਠੇ ਨੇ। ਇਸ ਨੂੰ ਪਤਾ ਲੱਗਾ ਗੋਪਾਲ ਦੱਤ ਨੂੰ ਵੀ ਗੁਰੂ ਨਾਨਕ ਸਾਹਿਬ ਆ ਗਏ ਨੇ, ਸਾਡੇ ਨਾਲ ਹੋਰ ਵੀ ਪੰਡਤਾਂ ਨੂੰ ਲੈ ਕਰਕੇ ਚਰਚਾ ਕਰਨ ਵਾਸਤੇ ਉਸ ਥਾਂ 'ਤੇ ਪਹੁੰਚਿਆ। ਦਰਸ਼ਨ ਕਰਕੇ ਪਹਿਲਾਂ ਬਹੁਤ ਜਿਹੜਾ ਸੀ ਮਨ ਨੂੰ ਇਹਨੂੰ ਸ਼ਾਂਤੀ ਆ ਗਈ ਹੈ। ਦਰਸ਼ਨ ਹੁੰਦੇ ਆ ਜੀ, ਦਰਸ਼ਨ ਦੇਖ ਦਰਸ਼ਨ ਡਿੱਠੇ ਲਹਿਣ ਬਜੋਗਾ ਜੀਓ ਦੇ ਮਹਾਂਵਾਕਾਂ ਅਨੁਸਾਰ ਸ਼ਾਂਤੀ ਆਈ। ਫਿਰ ਕਹਿਣ ਲੱਗਾ ਆਪਣੀ ਬੋਲੀ ਵਿੱਚ ਕਿ ਸ਼ਸਤਰ ਅਧੀਤਮ, ਗੁਰੂ ਨਾਨਕ ਸਾਹਿਬ ਜੀ ਨੂੰ ਕਿ ਸ਼ਸਤਰ ਅਧੀਤਮ, ਤੁਸੀਂ ਕਿਹੜੇ ਸ਼ਸਤਰ ਦਾ ਅਧਿਐਨ ਕੀਤਾ, ਦੱਸੋ ਕਿਹੜਾ ਸ਼ਸਤਰ ਪੜ੍ਹੇ ਹੋ, ਅਤੇ ਮੇਰੇ ਨਾਲ ਚਰਚਾ ਕਰੋ ਜੀ। ਉਹੀ ਬਾਹਮਣਾ ਸਿੰਘ ਵਸਾਉਣ ਵਾਲੀ ਗੱਲ, ਵਿੱਦਿਆ ਦਾ ਹੰਕਾਰ, ਵਿੱਦਿਆ ਮਦ, ਉਸ ਹੰਕਾਰ 'ਚ ਬੋਲਿਆ। ਸਤਿਗੁਰਾਂ ਨੇ ਸੋਚਿਆ ਵੀ ਜੇ ਅਸੀਂ ਇਹਦੀ ਚਰਚਾ ਕਰਨੀ ਕਿਹੜੀ ਕਿਹੜੀ ਵੱਡੀ ਗੱਲ ਹੈ, ਬਈ ਆਪਣੇ ਕਰਨ ਦੀ ਬਜਾਏ ਕਿਸੇ ਮੂਰਖ ਬੰਦੇ ਤੋਂ, ਕਿਸੇ ਸਧਾਰਨ ਬੰਦੇ ਤੋਂ ਇਹਦੇ ਅਰਥ ਕਰਾ ਦੇਈਏ। ਵੇਖੇ ਇੱਧਰ ਉੱਧਰ ਲਾਗੇ ਨਹੀਂ ਸੀ ਕੋਈ, ਕੀ ਸੀ ਲਾਗੇ, ਇੱਕ ਮਰਿਆ ਕੁੱਤਾ ਪਿਆ ਸੀ, ਮਰਿਆ ਕੁੱਤਾ ਪਿਆ ਸੀ। ਮਹਾਰਾਜ ਜੀ ਨੇ ਵਚਨ ਕੀਤੇ ਕਿ ਉੱਠ ਬਈ ਆ ਤੇਰੇ ਭਾਈ ਆਏ ਨੇ, ਇਹਨਾਂ ਨਾਲ ਚਰਚਾ ਕਰ। ਅਤੇ ਬਚਨ ਸਤਿਗੁਰ ਸੱਚੇ ਪਾਤਸ਼ਾਹ ਸੱਤ ਹੋਏ, ਮੁਰਦਾ ਕੁੱਤਾ ਜਿੰਦਾ ਹੋ ਕੇ ਹੋਇਆ ਹੈ। ਅਤੇ ਮਹਾਰਾਜ ਕਹਿੰਦੇ ਗੋਪਾਲ ਦੱਤ ਨੂੰ ਲੈ ਵੀ ਉਚਾਰ ਆਪਣੇ ਸਲੋਕ ਜਿਹੜੇ ਨੇ ਵੇਦ ਦੇ, ਉਚਾਰ ਲੈ ਸਿਮਰਤੀਆਂ ਉਚਾਰ ਜਿਹੜਾ ਇਹ ਉਹਦੇ ਅਰਥ ਕਰੇਗਾ। ਉਹ ਪੰਕਤੀ ਪੜ੍ਹ ਦਿਆ ਕਰੇ, ਉਹ ਪਹਿਲਾਂ ਹੀ ਅਰਥ ਕਰ ਦਿਆ ਕਰੇ, ਅਤੇ ਨਾਲ ਹੋਰ ਵੇਦ ਦੀਆਂ ਅਸੀਂ ਰਿਤਾਂ ਉਚਾਰੀਆਂ। ਅਤੇ ਇਹ ਵੇਖ ਕਰਕੇ ਬਹੁਤ ਹੈਰਾਨ ਹੋਇਆ ਵੀ ਇਹ ਕੈਸੀ ਕੋਈ ਸ਼ਕਤੀ ਹੈ ਮਹਾਰਾਜ, ਅਸੀਂ ਤਾਂ ਵਿੱਦਿਆ ਤੱਕ ਸੀਮਤ ਹਾਂ, ਇਹ ਤਾਂ ਅਗਾਧ ਗਤੀ ਵਾਲੀ ਸ਼ਕਤੀ ਹੈ। ਫਿਰ ਥੋੜ੍ਹਾ ਜਿਹਾ ਮੱਠਾ ਹੋ ਗਿਆ ਅਤੇ ਚਰਨੀ ਪੈਣ ਲੱਗਾ। ਮਾਂ ਨੂੰ ਕਹਿਣਾ ਸੱਚੇ ਪਾਤਸ਼ਾਹ, ਅਤੇ ਤੁਸੀਂ ਇਹਨੂੰ ਸਾਡਾ ਭਾਈ ਕਿਉਂ ਕਿਹਾ ਕਿ ਤੁਹਾਡੀ ਭਾ ਤੁਹਾਡੇ ਭਾ ਭਾਈ ਆਏ ਨੇ, ਅਸੀਂ ਇਹਦੇ ਭਾਈ ਕਿੱਦਾਂ ਹੋਏ, ਤਾਂ ਕੁੱਤਾ ਹੋਇਆ, ਅਸੀਂ ਤਾਂ ਕੁੱਤੇ ਹੋਏ ਸੀ, ਇਹ ਗੱਲ ਦਾ ਕੀ ਹੈਸ ਹੈ। ਸਤਿਗੁਰ ਕਹਿਣ ਲੱਗੇ ਇਹਦਾ ਉੱਤਰ ਵੀ ਇਹੀ ਦੇਵੇਗਾ। ਸੋ ਇਸ ਕਰਕੇ ਮਹਾਰਾਜ ਮਰਦਾਨੇ ਨੂੰ ਕਿਹਾ, ਮਰਦਾਨਿਆ ਸਤਨਾਮ ਵਾਹਿਗੁਰੂ ਕਰਕੇ ਮਾਰੇ ਦੇ ਛੱਟੇ ਉੱਤੇ ਪਾ ਜਲ ਦੇ। ਮਰਦਾਨੇ ਨੇ ਐਸਾ ਕੀਤਾ, ਉਹ ਕੁੱਤਾ ਜਿਹੜਾ ਸੀ ਮੁੜ ਕੇ ਮ੍ਰਿਤ ਹੋ ਕੇ ਜਿਹੜਾ ਸੀ ਉਹਦੀ ਆਤਮਾ ਨੂੰ ਮਾਰਨੇ ਬੁਲਾਇਆ, ਫਿਰ ਉਸ ਕੁੱਕਰ ਦੀ ਨੂੰ ਉਹ ਆਪੇ ਹੁਣ ਦੱਸਣ ਲੱਗਾ, ਕਹਿਣ ਲੱਗਾ ਗੋਪਾਲ ਦੱਤ ਤੂੰ ਮੇਰਾ ਪੋਤਰਾ ਲੱਗਦਾ ਹੈ। ਅਤੇ ਵੇਖੀ ਕਿਤੇ ਹੁਣ ਇਹਨਾਂ ਨਾਲ ਜਿਹੜੀ ਆ ਕੋਈ ਸ਼ੰਕਾ ਨਾ ਕਰ ਬੈਠੀ ਹੈ, ਪੂਰਨ ਜਿਹੜੇ ਨੇ ਅਵਤਾਰ ਨੇ, ਮੈਨੂੰ ਵੀ ਤੇਰੇ ਵਾਂਗੂ ਵਿੱਦਿਆ ਦਾ ਮਾਣ ਸੀ, ਮੇਰਾ ਨਾਂ ਹੀ ਬਿਸ਼ਨ ਦੱਤ, ਅਤੇ ਮੈਨੂੰ ਵੀ ਆਪਣੀ ਵਿੱਦਿਆ ਦਾ ਮਾਣ ਸੀ, ਮੈਂ ਵੀ ਹਰ ਇੱਕ ਜਣੇ ਖਣੇ ਨਾਲ ਸਿੰਘ ਪਸਾ ਲੈਂਦਾ ਸੀ, ਮੇਰੇ ਨਾਲ ਚਰਚਾ ਕਰੋ, ਜਿਹੜਾ ਹਾਰ ਜਾਂਦਾ ਉਹ ਤਾਂ ਮੈਂ ਗ੍ਰੰਥ ਖੋਲ ਲੈਂਦਾ ਸੀ, ਖਾਸ ਕਰਕੇ ਭਗਵੇਂ ਕੱਪੜੇ ਵਾਲਿਆਂ ਨਾਲ ਤਾਂ ਮੇਰੀ ਖਾਸ ਕਰਕੇ ਚਰਚਾ ਹੁੰਦੀ ਰਹਿੰਦੀ ਸੀ। ਉਹਨਾਂ ਨੂੰ ਕਹਿਣਾ ਵੀ ਜਾਂ ਮੇਰੇ ਨਾਲ ਚਰਚਾ ਕਰੋ, ਜੇ ਨਹੀਂ ਚਰਚਾ ਹੋ ਸਕਦੀ, ਜੇ ਤੁਸੀਂ ਵਿਦਵਾਨ ਨਹੀਂ ਤਾਂ ਭਗਵੇਂ ਕੱਪੜੇ ਕਿਉਂ ਪਏ ਨੇ, ਲਾ ਦਿਓ ਇਹਨਾਂ ਨੂੰ, ਇੱਦਾਂ ਦੇ ਬਚਨ ਮੈਂ ਬੋਲਦਾ ਰਹਿੰਦਾ ਸੀ। एक दिन की होया वही मैं एक पूर्ण ब्रह्म ज्ञानी पुरुष थे अपनी समाधि विच लीन थे। मैं अपनी आदत मुताबक उन्होंने को जाके उही मैं आदत मुताबक उन्होंने कहा कि मेरे ना चर्चा करो। उन्होंने उत्तर ना दिता, कोई बोले ना, समाधि च लीने रहे। मैं दूजी बारी फिर कहा चर्चा करो, वो फिर नहीं बोले। ऐसा पांच छह बारी मैं उन्होंने आख्या, उन्होंने उत्तर ना दिता। इं मैं उन्होंने भजन में एक पहर जड़ा सी ना बिघन पाया। अक्सर उन्होंने जो मैं ना टलिया ना, उन्होंने वचन कर दिता वो क्यों कुत्ते वांगू भौंकदा है। उन्होंने वचन तो मैं आ कुत्ते की जून मैं प्राप्त हुई। इस करके अज पूर्ण अवतार से जिन्हों के मैनू भी दर्शन करने करके मेरी देही जी हूँ छुट चली है। मैं भी मुक्त हो गया इन्हें दीदार करके। गुरु नानक जिन सुनिया पेख्या से फिर गर्भास न भरिया रे। इस करके तू हूँ इन्हें पूर्ण श्रद्धा कर, तो इन्हों तो कोई उपदेश लै। इं गोपाल दत्त ने बिशन दत्त ने फिर सारा दसिया। उदों फिर सारे में पै के आखन लगा, महर्षि पातशाह जी मैनू कोई जी मन शांति देन वाली बाणी है वो आप जी अपनी मुख तो उच्चारण करके मेरी कल्याण करो। इं गोपाल दत्त के प्रथाए सतगुरु सच्चे पातशाह गुरु नानक साहब जी ने यह चार श्लोक बाणी उच्चारण किए, जिदा नाँ चार श्लोकों के होने करके यदा नाम पै गया चतुर श्लोकी गीता। ना रख्या मारे ने मैनू आ तुम आ गीता दिने नितनेम करी गोपाल दत्त ने कहा। सो इं चार श्लोक गुरु नानक साहब जी दे इस संस्कृत बाणी दे विच महाराज उचार के जिथे गोपाल दत्त नूं उपदेश दे रहे ने उत्थे नाल सानूं भी सच्चे पातशाह दा उपदेश जिहड़ा प्राप्त हो रहा है। पढ़ो जी
श्लोक सहस्कृति महला पहला।
पहला
पहला
ठीक है।
पढ़ पुस्तक
पढ़ दे लाड़े थले लग्या हलंत।
हाँ जी
हलंत की आवाज़ दे दियो। पढ़
पढ़
पढ़ो तुसीं भी फिर
पुस्तक संध्या वादम
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 नक च आवाज़ आपां गल आया सी ना भी टिप्पी की आवाज़ नक चों प्रनाउंस हुंदी है, नक चों उच्चारण होया करदी है वादम
वादम।
तो उस शैली में पढ़ना हुंदा जिवें पढ़दे ना संस्कृत पढ़ संस्कृति पढ़ते ने, वो एक बोलन की एक लहजा एक बोलन की चाल हुंदी है जिवें संस्कृति पढ़ी जाती है। पर पुस्तक संध्या बादम चल पूज सबगल समाधम इं उस लय बच्च। हाँ हूँ गोपाल दत्त नूं महाराज जी कह लगे ने पढ़ पुस्तक संध्या बादम। पंडित जी जिहड़ा पुस्तकां दा पढ़ना पढ़ाउणा है तो संध्या करनी है, तीन काल तीन त्रिकाल संध्या हुंदी है, तीन तरह की संध्या है। संध्या की नूं कहिंदे ने दो चीज़ां दे मेल दा नाम संध्या है, जो चीज़ा मिलदिया हो भाव एक सवेर की संध्या है, एक मध्यान संध्या है, एक जड़ी है सायंग संध्या है शामा की संध्या है। जदों रात मुकदी है सूरज उदय हुंदा है, दो चीज़ों का मेल हो गया ना, रात का मुकना सूरज दिन का शुरुआत होने का जो टाइम है कहते हैं प्रभात संध्या सवेर की संध्या। एक संध्या होगी एक जदों दिन का पहला पहर मुकदा दूजा पहर शुरू हुंदा है दोपहर का वेला है उन्होंने कहते हैं मध्यान संध्या मध्यान संध्या। तीजी संध्या है जदों दिन का एंड हुंदा है दिन का अंत हुंदा है रात की शुरुआत हुंदी है दोहां दे मिलाप नूं कहते हैं सायंग संध्या जां शाम की संध्या। सो तीन संध्या हुंदियां ने इन्हां दियां जो करदे ने लोग। सतगुरु महाराज कहते हैं गोपाल दत्त पुस्तकों का जोड़ा पढ़ना है जड़िया तीन संध्या भी कर लेनिया ने बादंग उन्होंने फिर अगर व्याख्यान भी करना है वो तां सफल है जे इन्हों पखंड तो रहत होकर पुस्तकों पढ़िया जाए शरदा नाल संध्या की जाए। जे इदा नहीं किया फिर बादंग ये सारा कुछ व्यर्थ है तुहाडा पढ़ना पढ़ा संध्या करना। सो बादंग दो अर्थ दे गया ना, बादंग नाम बख्यान करन दा बादंग नाम व्यर्थ। सो जिहड़ा दो अर्थ दे जे शब्द फिर उस रचना नूं की कहा जांदा है श्लेष अलंकार। सवेर वाले भुल गए बेचारे टोलदे रहे ये भी कोई संध्या ये इस तरह फिर जिहड़ा सी ये श्लेष अलंकार भी आउंदा है। पढ़ पुस्तक संध्या बादंग पुस्तकों का पढ़ना पढ़ा जो पखंड पूर्व का है संध्या करनिया ने बादंग माजी कहते व्यर्थ है जे श्रद्धा नाल पढ़ने फिर ये जड़ा है सफला है। अगे चल
सिल पूजस बगल समाधम
समाधम समाधम मम नहीं करना फिर ममा बोल है ना समाधम
समाधम
नक च दंग
समाधम
हाँ समाधम
समाधम
पढ़ो सारे सिल पूजस
सिल पूजस बगल समाधम
ਸਤੋਲਾ ਮੰਮੇ ਹੁੰਦਾ ਸਦਾ ਨੱਕ ਚ ਵਾਜ ਲਿਓ
ਸਮਾਧਮ
ਉਹਨਾਂ ਨੂੰ ਬੋਲਣ ਦਿਓ ਕੱਲਿਆਂ ਨੂੰ ਪੜਿਓ ਸਕੱਲਾ ਸਮਾਧਮ
ਸਮਾਧਮ
ਹਾਂ ਮੰਮ ਹੁੰਦਾ ਤੁਹਾਡਾ ਸਮਾਧਮ
ਸਮਾਧਮ
ਹਾਂ ਨੱਕ ਚ ਵਾਜ ਆਵੇ ਦੰਗ
ਸਮਾਧਮ
ਜਿਵੇਂ ਆਪਾਂ ਅੱਗੇ ਵੀ ਪ੍ਰੈਕਟਿਸ ਕੀਤੀ ਸੀ ਸੱਸੇ ਟਿੱਪੀ ਸੰਘ ਹਾਹੇ ਟਿੱਪੀ ਕੱਕੇ ਟਿੱਪੀ ਖੱਖੇ ਟਿੱਪੀ ਗੱਗੇ ਟਿੱਪੀ ਘੱਗੇ ਟਿੱਪੀ ਨੰਗੇ ਟਿੱਪੀ ਨੰਗ ਇਉਂ ਟਿੱਪੀ ਦੇ ਉਚਾਰਨ ਨੇ ਮਮ ਨਹੀਂ ਕਹਿਣਾ ਮਨ ਨਹੀਂ ਕਹਿਣਾ ਮਿਆਉਂ ਨਹੀਂ ਕਹਿਣਾ
ਸਮਾਧਮ
ਹਾਂ ਠੀਕ ਹੋ ਗਿਆ ਤਾਂ ਕਹਿਣਾ ਹੁਣ ਦਦੇ ਤਦੇ ਸਾਂਝੀ ਆਵਾਜ਼ ਆ ਜੂ ਸਮਾਧਮ
ਸਮਾਧਮ
ਸਿਲ ਪੂਜਸ ਤੁਸੀਂ ਸਿਲਾ ਨੂੰ ਪੂਜਦੇ ਹੋ ਸਿਲਾ ਜਿਹੜਾ ਆਪਣਾ ਪਾਰਖ ਆਦਿਕ ਜਿਹੜੀਆਂ ਸਿਲਾ ਨੇ ਬਾ ਅੱਛਾ ਪਾਰਖ ਆਦਿ ਦੀਆਂ ਸਿਲਾ ਬਣਾ ਕੇ ਪੂਜਦੇ ਹੋ ਸਾਲਗ੍ਰਾਮ ਦੀ ਸਿਲਾ ਬਣਾ ਕੇ ਪੂਜਦੇ ਹੋ ਪੱਥਰ ਦੀ ਸਿਲਾ ਸਾਲਗ੍ਰਾਮ ਮੰਨ ਕੇ ਇਸ ਨੂੰ ਪੂਜਦੇ ਹੋ ਅਤੇ ਬਗਲ ਸਮਾਧਮ ਅਤੇ ਸਮਾਧੀ ਬਗਲੇ ਵਾਲੀ ਹੈ ਬਗਲ ਮੈਨੇ ਬਗਲਾ ਬਗਲੇ ਵਾਲੀ ਸਮਾਧੀ ਲਾਉਂਦੇ ਹੋ ਪਖੰਡ ਪੂਰਵ ਕਾ ਜਾਂ ਬਗਲ ਬਗਲ ਨਾਮ ਹੁੰਦਾ ਕੱਛ ਦਾ ਸਿਲ ਪੂਜਸ ਸਿਲਾ ਪੂਜ ਕੇ ਮੁੜ ਕੇ ਕੱਛ 'ਚ ਲੈ ਕੇ ਤੁਰ ਜਾਂਦੇ ਵੀ ਕੋਈ ਚੱਕ ਕੇ ਨਾ ਲੈ ਜਾ ਕਿਤੇ ਕੋਈ ਦੇਖਿਓ ਨਾ ਬਾਹਮਣ ਜਿਹੜੇ ਆ ਪੋਥੀ ਜਿਹੜੀ ਸਿਰ 'ਤੇ ਨਹੀਂ ਰੱਖਦੇ ਆਪਾਂ ਸਤਿਕਾਰ ਨਾਲ ਰੱਖਦੇ ਹਾਂ ਪੋਥੀ ਅਤੇ ਇਹ ਕੱਛ 'ਚ ਲੈ ਕੇ ਤੁਰ ਜਾਂਦੇ ਨੇ ਕਿਤੇ ਉਹ ਰੀਸ ਕਰਕੇ ਆਪਾਂ ਵੀ ਕਈ ਵਾਰੀ ਹੁੰਦਾ ਗੁਰਕਾ ਹੱਥ 'ਚ ਫੜੇਗਾ ਪਿੱਛੇ ਕਰੀ ਜਾਣਗੇ ਲੈ ਕੇ ਤੁਰ ਜਾਂਦੇ ਇਸ ਨਹੀਂ ਸਤਿਕਾਰ ਕਰਨਾ ਪੂਰਾ ਜੇਬ ਜੇ ਠੀਕ ਠਾਕ ਹੈ ਕੰਮ ਤਾਂ ਅਤੇ ਬਿਹਤਰ ਵੀ ਉਹ ਜਿਹੜਾ ਹੈ ਆਪਣਾ ਹਾਂ ਅਤੇ ਇਸ ਕਰਕੇ ਕਹਿੰਦੇ ਤੁਸੀਂ ਸਿਲਾ ਨੂੰ ਪੂਜਦੇ ਹੋ ਪੂਜ ਕੇ ਬਾਅਦ ਚੱਕ ਕੇ ਕੱਛ 'ਚ ਪਾ ਕੇ ਲੈ ਜਾਂਦੇ ਹੋ ਮਹਾਰਾਜ ਕਹਿੰਦੇ ਬਗਲ ਕੱਛ 'ਚ ਲੈ ਕੇ ਤੁਰਦੇ ਨੂੰ ਕੋਈ ਚੱਕ ਨਾ ਲਵੇ ਜਾਂ ਬਗਲ ਨਾਮ ਕਿਨਾਰੇ ਦਾ ਵੀ ਹੁੰਦਾ ਹੈ ਸਿਲ ਪੂਜਸ ਸਿਲਾ ਨੂੰ ਪੂਜਦੇ ਹੋ ਅਤੇ ਕਿਨਾਰੇ ਬੈਠ ਕੇ ਨਦੀ ਵਗੈਰਾ ਦੇ ਉੱਥੇ ਬਗਲੇ ਵਾਲੀ ਸਮਾਧੀ ਲਾਉਂਦੇ ਹੋ ਚਲੋ ਮੁੱਖ ਝੂਠ
ਮੁੱਖ ਝੂਠ ਵਿਭੂਖਮ ਸਾਰਮ
ਮੁੱਖ ਸਾਰਮ ਹੋ ਗਿਆ ਦੇਖ ਲਓ ਫਿਰ ਮੰਮਾ ਲੱਗ ਗਿਆ ਸਾਰੰ
ਸਾਰਨ
ਹਾਂ ਇਹ ਪੁਰਾਣੇ ਪੱਕੇ ਨੇ ਨਾ ਕਿਤੇ ਪਾਠ ਕੀਤਾ ਹੁਣ ਇੱਦਾਂ ਹੀ ਸੰਸਕ੍ਰਿਤੀ ਦਾ ਸੋ ਸਾਰੰ ਰਾਲੇ ਟਿੱਪੀ ਰੰਗ
ਸਾਰੰ
ਹਾਂ ਹੁਣ ਇੱਦਾਂ ਬਦਲ ਲੈਣਾ ਪਿਛਲੇ ਛੱਡਣੇ ਨੇ ਕਈ ਵਾਰ ਜਿਹੜੇ ਪੁਰਾਣੇ ਪੱਕ ਜਾਂਦੇ ਨੇ ਪਾਠ ਉਹ ਕੱਢਣੇ ਬੜੇ ਔਖੇ ਨੇ ਨਵੇਂ ਸਿਰੇ ਜਿਹੜਾ ਕਿਸੇ ਨੂੰ ਸਿਖਾਉਣਾ ਬੜਾ ਸੌਖਾ ਹੈ ਜਿਹੜੇ ਪੁਰਾਣੇ ਪਖਾਏ ਨੇ ਕੋਈ ਨਹੀਂ ਪੰਜਾਬੀ ਆ ਜੀ ਪੜ੍ਹ ਲਾਂਗੇ ਮਹਾਰਾਜ ਕਿਹੜਾ ਕੋਈ ਬੜਾ ਔਖੀ ਗੱਲ ਹੈ ਪਾਠੀ ਬਣ ਗਏ ਸੋ ਚਲੀ ਉਹ ਸਿਲਸਿਲਾ ਬੜਾ ਔਖਾ ਸੋ ਹੁਣ ਫਿਰ ਪਕਾ ਲੈਣ ਰਾਰੇ ਟਿੱਪੀ ਰੰਗ ਸਾਰੰ
ਸਾਰੰ
ਵੈਰੀ ਹੁਣ ਹੋਇਆ ਮੁੱਖ ਝੂਠ ਸਤਿਗੁਰੂ ਕਹਿੰਦੇ ਮੁੱਖ ਤੋਂ ਉੱਥੇ ਝੂਠ ਬੋਲਦੇ ਹੋ ਅਤੇ ਝੂਠ ਨੂੰ ਜਿਹੜਾ ਝੂਠਾ ਜਿਹੜਾ ਜਿਹੜਾ ਬੰਦਾ ਮਾਰੀ ਕਹਿੰਦੇ ਸਾਰੰਗ ਸਾਰੰਗ ਨਾਮ ਲੋਹੇ ਦਾ ਹੈ ਸਾਰੰਗ ਨਾਮ ਸ੍ਰੇਸ਼ਟ ਦਾ ਵੀ ਹੈ ਸਾਰੰਗ ਨਾਮ ਸੋਨੇ ਦਾ ਵੀ ਹੈ ਸਾਰੇ ਲੱਗ ਜਾਣਗੇ ਅਰਥ ਸੋ ਸਾਰੰਗ ਤੂੰ ਜਿਹੜਾ ਮੁੱਖੋਂ ਝੂਠ ਬੋਲਦਾ ਨਾ ਉਹਦਾ ਅੰਦਰ ਉਹਦਾ ਹਿਰਦਾ ਲੋਹੇ ਵਾਂਗੂ ਕਰੜਾ ਵੀ ਹੈ ਲੋਹੇ ਵਾਂਗੂ ਕਾਲਾ ਵੀ ਹੈ ਅੰਦਰੋਂ ਜਿਹੜਾ ਝੂਠ ਬੋਲਦਾ ਸੋ ਇੱਕ ਤਾਂ ਇਹਦਾ ਭਾਵ ਹੋ ਗਿਆ ਤੂੰ ਮਾਰੇ ਕਹਿੰਦੇ ਵੀ ਮੁੱਖ ਝੂਠ ਬਿਭੁਖਨ ਸਾਰੰਗ ਤੁਸੀਂ ਮੁੱਖ ਤੋਂ ਝੂਠ ਬੋਲਦੇ ਹੋ ਅਤੇ ਉਸ ਝੂਠ ਨੂੰ ਨਾ ਤੁਸੀਂ ਸਾਰੰਗ ਸੋਨੇ ਦੇ ਗਹਿਣਿਆਂ ਵਾਂਗੂ ਸੱਚਾ ਕਰ ਵਿਖਾਉਂਦੇ ਹੋ ਬੋਲਣ ਦਾ ਬੜਾ ਤਰੀਕਾ ਤੁਹਾਡਾ ਵੀ ਦੂਜਿਆਂ ਨੂੰ ਜਣਾ ਦਿੰਦੇ ਹੋ ਵੀ ਝੂਠ ਵੀ ਜਿਹੜਾ ਸੱਚ ਲੱਗਦਾ ਹੈ ਸੋ ਇਸ 'ਤੇ ਇੱਕ ਦੋ ਗਾਥਾਵਾਂ ਆਉਂਦੀਆਂ ਨੇ ਕਹਿੰਦੇ ਬਈ ਰਾਜੇ ਨੇ ਵਜ਼ੀਰ ਨੂੰ ਪੁੱਛਿਆ ਜ਼ਿਆਦਾਤਰ ਵਜ਼ੀਰਾਂ ਦੀ ਸਲਾਹ ਲੈਂਦੇ ਰਹਿੰਦੇ ਨੇ ਰਾਜਾ ਵਜ਼ੀਰ ਨੂੰ ਕਹਿਣਗਾ ਵਜ਼ੀਰ ਸਾਹਿਬ ਆਹ ਮੇਰੇ ਹੱਥ ਦੀਆਂ ਤਲੀਆਂ ਦੇ ਉੱਤੇ ਵਾਲ ਕਿਉਂ ਨਹੀਂ ਆਏ ਉਹ ਕਹਿੰਦੇ ਮਹਾਰਾਜ ਤੁਸੀਂ ਦਾਨ ਕਰਦੇ ਰਹਿੰਦੇ ਹੋ ਇਹਨਾਂ ਹੱਥਾਂ ਨਾਲ ਇਹ ਤਾਂ ਨਹੀਂ ਵਾਲ ਆਏ ਰਾਜਾ ਫਿਰ ਕਹਿੰਦਾ ਵੀ ਤੁਹਾਡੇ ਹੱਥਾਂ 'ਤੇ ਕਿਉਂ ਨਹੀਂ ਆਏ ਵਾਲ ਵਜ਼ੀਰ ਕਹਿੰਦਾ ਅਸੀਂ ਤੁਹਾਤੋਂ ਦਾਨ ਲੈਂਦੇ ਰਹਿੰਦੇ ਹਾਂ ਅਤੇ ਤਾਂ ਨਹੀਂ ਆਏ ਫਿਰ ਰਾਜਾ ਕਹਿਣ ਲੱਗਾ ਆਹ ਹੋਰ ਪਬਲਿਕ ਇੰਨੀ ਲੋਕ ਪਰ ਜਾ ਉਹਨਾਂ ਦੇ ਕਿਉਂ ਨਹੀਂ ਆਏ ਕਹਿੰਦੇ ਇਹ ਵਿਚਾਰੇ ਹੱਥ ਮਾਰਦੇ ਰਹਿੰਦੇ ਨੇ, ਇਹਨਾਂ ਨੂੰ ਮਿਲਦਾ ਕੁਛ ਨਹੀਂ ਅਤੇ ਤਾਂ ਕਰਕੇ ਨਹੀਂ ਆਏ। ਸੋ ਝੂਠ ਨੂੰ ਕਿਵੇਂ ਜਿਹੜਾ ਸੀ ਸੱਚ ਕਰ ਵਿਖਾਇਆ। ਅਤੇ ਇਸੇ ਤਰ੍ਹਾਂ ਹੋਰ ਵੀ ਇੱਕ ਗਾਥਾ ਹੁੰਦੀ ਹੈ, ਇੱਕ ਕੋਈ ਝੂਠਾ ਪੁਰਸ਼ ਸੀ, ਉਹ ਝੂਠਾ ਦੇ ਨਾਲ ਇੱਕ ਕੋਈ ਝੂਠਾ ਹੋਰ ਆ ਮਿਲਿਆ, ਕਹਿੰਦਾ ਚੰਗੇ ਭਾਗ ਹੋਏ ਤੂੰ ਵੀ ਆ ਗਿਆ, ਆਪਾਂ ਦੋ ਹੋ ਗਏ। ਅਤੇ ਹੁਣ ਆਪਾਂ ਜਿਹੜਾ ਝੂਠ ਮਾਰ ਮਾਰ ਕੇ ਲੋਕਾਂ ਨੂੰ ਜਿਹੜਾ ਸੱਚ ਬਣਾ ਕੇ ਠੱਗਿਆ ਕਰੀਏ। ਚਲੋ ਕਹਿੰਦੇ ਪਹਿਲਾਂ ਆਪਾਂ ਇਹਦਾ ਕਿਤੇ ਕੋਈ ਜਿਹੜਾ ਹੈ ਕਿਸੇ ਕੋਲ ਜਾ ਕੇ ਸ਼ੁਰੂਆਤ ਕਰੀਏ, ਪਰ ਗੱਲ ਇਹ ਆ ਕਹਿੰਦਾ ਵੀ ਪਹਿਲਾਂ ਝੂਠ ਜਦੋਂ ਮੈਂ ਮਾਰਾਂ ਨਾ ਤੂੰ ਉਹ ਝੂਠ ਦੀ ਪੁਸ਼ਟੀ ਕਰ ਦਿਆ ਕਰੀ, ਜਦੋਂ ਤੂੰ ਝੂਠ ਮਾਰੇਗਾ ਉਹਦੀ ਪੁਸ਼ਟੀ ਮੈਂ ਕਰ ਦਿਆ ਕਰੂੰਗਾ ਵੀ ਇਹ ਸੱਚ ਹੈ। ਠੀਕ ਹੈ, ਇੱਕ ਸਾਹੂਕਾਰ ਦੇ ਚੱਲ ਗਏ, ਸਾਹੂਕਾਰ ਦੇ ਜਾ ਕੇ ਸਾਹੂਕਾਰ ਨੂੰ ਕਹਿਣ ਲੱਗੇ ਜੀ ਮੈਂ ਬੜਾ ਆਪਣੀ ਬਹਾਦਰੀ ਦਾ ਫੜ ਮਾਰਨ ਲੱਗਾ, ਮੈਂ ਬੜਾ ਬਹਾਦਰ ਹਾਂ, ਮੈਂ ਬੜਾ ਤੀਰ ਅੰਦਾਜ਼ ਹਾਂ। ਕਹਿੰਦਾ ਦੱਸੋ ਜੀ ਫਿਰ ਕਿਵੇਂ ਤੁਸੀਂ ਇਹ ਤੀਰ ਅੰਦਾਜ਼ ਆਪਣੇ ਨੂੰ ਬਣਾਇਆ? ਕਹਿੰਦਾ ਜੀ ਮਿਰਗ ਸੀ, ਮਿਰਗ ਮੈਂ ਇੱਕੋ ਤੀਰ ਦੇ ਇੱਕੋ ਨਿਸ਼ਾਨੇ ਦੇ ਨਾਲ ਮਿਰਗ ਦਾ ਖੁਰ ਪੈਰ, ਮਿਰਗ ਦਾ ਕੰਨ, ਮਿਰਗ ਦਾ ਸਿੰਘ ਇੱਕੋ ਨਿਸ਼ਾਨੇ ਨਾਲ ਬਿੰਨ ਦਿੱਤੇ। ਮਿਰਗ ਦਾ ਪੈਰ, ਮਿਰਗ ਦੇ ਕੰਨ, ਮਿਰਗ ਦਾ ਸਿੰਘ ਮੈਂ ਇੱਕੋ ਤੀਰ ਦੇ ਨਿਸ਼ਾਨੇ ਨਾਲ ਜਿਹੜਾ ਬਿੰਨ ਦਿੱਤਾ। ਉਹ ਕਹਿੰਦਾ ਐਡੋ ਵੱਡਾ ਝੂਠ ਕਿਹੜਾ ਹੋਊਗਾ? ਸਾਹੂਕਾਰ ਕਹਿੰਦਾ ਬੜਾ ਵੱਡਾ ਝੂਠ ਹੈ, ਹੁਣ ਪੁਸ਼ਟੀ ਕਰਨ ਨੂੰ ਦੂਏ ਨੂੰ ਕਿਹਾ ਹੋਇਆ ਸੀ। ਦੂਜਾ ਕਹਿੰਦਾ ਨਹੀਂ ਜੀ ਮੈਂ ਦੱਸਦਾ ਤੁਹਾਨੂੰ ਮੈਂ ਇਹਦੀ ਪੁਸ਼ਟੀ ਕਰ ਕਿਵੇਂ ਸੱਚਾ ਇਹ। ਕਹਿੰਦਾ ਵੀ ਜਦੋਂ ਇਹਨਾਂ ਨੇ ਨਿਸ਼ਾਨਾ ਮਾਰਿਆ ਸੀ ਨਾ ਉਦੋਂ ਮਿਰਗ ਜਿਹੜਾ ਸੀ ਪੈਰ ਦੇ ਖੁਰ ਨਾਲ ਕੰਨ ਨੂੰ ਖੁਰਚਣ ਲੱਗਾ ਸੀ, ਅਤੇ ਉਦੋਂ ਤਿੰਨ ਚੀਜ਼ਾਂ ਇਕੱਠੀਆਂ ਹੋਈਆਂ ਸੀ ਅਤੇ ਉਦੋਂ ਮੈਂ ਨਿਸ਼ਾਨਾ ਇਹਨੇ ਨਿਸ਼ਾਨਾ ਮਾਰਿਆ ਅਤੇ ਬਿੰਨੇ ਗਏ ਤਿੰਨੇ ਚੀਜ਼ਾਂ ਇਕੱਠੀਆਂ, ਸੱਚ ਕਰ ਵਿਖਾਇਆ। ਫਿਰ ਕਹਿੰਦਾ ਕਿ ਚੱਲ ਤੂੰ ਆਪਣੀ ਬਹਾਦਰੀ ਦੀ ਗੱਲ ਕਰ ਬਾਈ। ਦੂਜੇ ਨੂੰ ਪੁੱਛਿਆ, ਉਹ ਕਹਿੰਦਾ ਜੀ ਮੈਂ ਇਹਦੇ ਨੌਵੀਂ ਵੱਡਾ ਰੁਸਤਮੇ ਹਿੰਦਾ, ਮੈਂ ਇਹਦੇ ਨੂੰ ਵੀ ਵੱਡਾ ਬਹਾਦਰ ਹਾਂ, ਤੂੰ ਤੇਰਾ ਕੀ ਹੈ? ਕਹਿੰਦਾ ਵੀ ਮੈਂ ਗਲੇਲਾ ਲੈ ਕੇ ਗਲੇਲੇ ਦੇ ਨਾਲ ਦਰੱਖਤ ਦੇ ਬੈਠੇ ਕਬੂਤਰ ਨੂੰ ਜਿਹੜਾ ਸੀ ਜਦੋਂ ਮਾਰਿਆ ਨਾ ਅਤੇ ਉਹਨੂੰ ਅੱਗ ਲੱਗ ਗਈ ਅਤੇ ਉਹਦਾ ਅੱਗ ਨਾਲ ਅੱਗ ਲੱਗ ਕੇ ਜਿਹੜਾ ਸੀ ਕਬਾਬ ਬਣ ਗਿਆ, ਭੁੰਨਿਆ ਗਿਆ ਮਾਸ, ਉਹ ਸ਼ਕਣ ਦੇ ਯੋਗ ਹੋ ਗਿਆ। ਉਹ ਕਹਿੰਦਾ ਇਹ ਤਾਂ ਉਦੋਂ ਵੀ ਵੱਡਾ ਗੱਪ ਹੈ, ਉਦੋਂ ਵੀ ਵੱਡਾ ਝੂਠ ਹੈ। ਹੁਣ ਦੂਜੇ ਨੇ ਪੁਸ਼ਟੀ ਕੀਤੀ, ਕਹਿੰਦਾ ਜੀ ਨਹੀਂ ਝੂਠ ਨਹੀਂ, ਇਹ ਮੈਂ ਦੱਸਦਾ ਤੁਹਾਨੂੰ ਕਿਵੇਂ ਹੋਇਆ। ਕਹਿੰਦਾ ਕਬੂਤਰ ਦੇ ਰੋੜ ਖਾਧੇ ਹੋਏ ਸੀ, ਜਦੋਂ ਇਹਨੇ ਗਲੇਲਾ ਮਾਰਿਆ ਅਤੇ ਜਿਹੜੇ ਸੀ ਰੋੜਾਂ ਦਾ ਅਤੇ ਗਲੇਲੇ ਦਾ ਦੋਹਾਂ ਦਾ ਆਪਾਂ ਵਿੱਚ ਹੀ ਰਗੜ ਲੱਗੀ, ਉਹ ਰਗੜ ਨਾਲ ਅੱਗ ਪੈਦਾ ਹੋ ਗਈ, ਪੱਥਰ ਨਾਲ ਪੱਥਰ ਲੱਗਿਆ, ਅੱਗ ਪੈਦਾ ਹੋ ਗਈ, ਉਹ ਅੱਗ ਨਾਲ ਕਬੂਤਰ ਹੇਠਾਂ ਡਿੱਗਿਆ, ਹੇਠਾਂ ਘਾਹ ਪਿਆ ਸੀ, ਉਹਨੂੰ ਅੱਗ ਲੱਗੀ ਅਤੇ ਕਬਾਬ ਬਣ ਗਿਆ। ਇਉਂ ਉਹਨਾਂ ਨੇ ਵੀ ਜਿਹੜਾ ਸੀ ਆਪਣੇ ਝੂਠ ਨੂੰ ਕਿਵੇਂ ਜਿਹੜਾ ਸੀ ਸੱਚ ਕਰ ਵਿਖਾਇਆ। ਮਾਰ ਜੀ ਕਹਿ ਰਹੇ ਨੇ ਇੱਦਾਂ ਤੁਹਾਡਾ ਕੰਮ ਹੈ ਬਾਈ, ਮੁੱਖ ਝੂਠ ਵੀ ਮੁੱਖ ਅਨੁਸਾਰੰ, ਮੁੱਖ ਤੋਂ ਤੁਸੀਂ ਝੂਠ ਬੋਲਦੇ ਹੋ, ਜਿਹੜਾ ਲੋਹੇ ਵਾਂਗੂ ਕਰੜ ਹੈ ਅੰਦਰ ਕਾਲਾ ਹੁੰਦਾ ਜਿਹੜਾ ਬੋਲਦਾ, ਐਸੇ ਤੁਹਾਡਾ ਅੰਦਰ ਵੀ ਕਾਲਾ ਹੀ ਹੈ, ਪਰ ਤੁਸੀਂ ਇਸ ਝੂਠ ਨੂੰ ਸਾਰੰਗ ਸੋਨੇ ਦੀ ਵਿਭੂਖਣ ਮੈਨੇ ਗਹਿਣਿਆਂ ਦੀ ਨਿਆਈ ਸੱਚ ਕਰ ਵਿਖਾਉਂਦੇ ਹੋ ਗੋਪਾਲ ਦੱਤ ਜੀ।
ਤ੍ਰੈਪਾਲ ਅਤੇ ਹਾਲ ਵਿਚਾਰਨ।
ਸੋ ਅਤੇ ਤ੍ਰੈਪਾਲ ਅਤੇ ਹਾਲ ਵਿਚਾਰਨ, ਤ੍ਰੈਪਾਲ ਨਾਮ ਤਿੰਨ ਪਾਲਿਆਂ ਵਾਲੀ, ਤਿੰਨ ਪਾਲਾਂ ਵਾਲੀ ਜਾਂ ਤਿੰਨ ਪਦਿਆਂ ਵਾਲੀ ਜਿਹੜੀ ਗਾਇਤਰੀ ਮੰਤਰ ਹੈ ਤੁਹਾਡਾ, ਹੁਣ ਵੀ ਤੁਸੀਂ ਪੜ੍ਹੀ ਜਾਂਦੇ ਹੋ, ਅਤੇ ਹਾਲ ਅਤੇ ਮੈਨੇ ਤਿੰਨ ਹਾਲ ਮੈਨੇ ਵੇਲੇ, ਤਿੰਨੇ ਵੇਲੇ ਪੜ੍ਹਦੇ ਹੋ ਅਤੇ ਵਿਚਾਰਦੇ ਹੋ ਪਰ ਪਖੰਡ ਪੂਰਵਕ ਕਰਦੇ ਹੋ, ਇਸ ਕਰਕੇ ਇਹ ਤੁਹਾਡਾ ਪੜ੍ਹਿਆ ਹੋਇਆ ਗਾਇਤਰੀ ਮੰਤਰ ਸਫਲਾ ਨਹੀਂ। ਗਾਇਤਰੀ ਮੰਤਰ ਕੀ ਆ ਉਹਨਾਂ ਦਾ ਸੁਣ ਲੈ, ਓਂ ਭੂਰ ਪਵਾ ਸਵਾ ਤੱਤ ਸਵੀ ਭਰਗੋ ਦਿਵਸਿਆ ਧੀ ਮਹੀ ਤਹਿਯੋਜਨਾ ਪ੍ਰਚੋਦਿਅਥ, ਇਹ ਗਾਇਤਰੀ ਮੰਤਰ ਹੈ, ਤਿੰਨ ਪਦਾਂ ਵਾਲੀ ਗਾਇਤਰੀ ਹੈ। ਕਹਿੰਦੇ ਤੁਸੀਂ ਇਹ ਪੜ੍ਹਦੇ ਹੋ ਅਤੇ ਤਿੰਨੇ ਟਾਈਮ 'ਤੇ ਵਿਚਾਰਦੇ ਹੋ ਪਰ ਪਖੰਡ ਪੂਰੂ ਕਰਦੇ ਹੋ, ਸੋ ਇਹ ਵੀ ਤੁਹਾਡਾ ਨਿਸਫਲ ਹੈ। ਜਾਂ ਤ੍ਰੈਪਾਲ ਦਾ ਅਰਥ ਹੈ ਉਹ ਵਾਹਿਗੁਰੂ ਜਿਹੜਾ ਤ੍ਰੈਪਾਲ, ਤਿੰਨੇ ਲੋਕਾਂ ਦੀ ਪਾਲਣਾ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ, ਤ੍ਰੈਪਾਲ ਤਿੰਨਾਂ ਦੀ, ਤਿੰਨੇ ਲੋਕਾਂ ਦੀ ਪਾਲਣਾ ਕਰਨ ਵਾਲਾ ਜੋ ਵਾਹਿਗੁਰੂ ਹੈ, ਅਤੇ ਹਾਲ, ਅਤੇ ਹਾਲ ਮੈਂ ਤੁਹਾਡੇ ਹਾਲ ਨੂੰ ਵਿਚਾਰ ਰਿਹਾ ਵੇਖ ਰਿਹਾ, ਇਹ ਨਾ ਸਮਝ ਕਿਹੜਾ ਕੋਈ ਦੇਖਦਾ, ਇਹ ਸਮਝ ਲੈਣਾ ਕਰੋ ਉਹ ਤੁਹਾਡਾ ਹਾਲ ਜਿਹੜਾ ਵਾਹਿਗੁਰੂ ਤਿੰਨੇ ਲੋਕਾਂ ਦੀ ਪਾਲਣਾ ਕਰਨ ਵਾਲਾ ਵਿਚਾਰਦਾ ਜਾਣਦਾ ਤੁਹਾਡੇ ਹਾਲ ਨੂੰ, ਉੱਥੇ ਕਿਵੇਂ ਲੁਕਾਵੋਗੇ ਉੱਥੇ ਤੁਹਾਡਾ ਝੂਠ ਚੱਲਣਾ। ਹਾਂਜੀ
ਗੱਲ ਮਾਲਾ ਤਿਲਕ ਲਲਾਟਨ,
ਇਹ ਨਹੀਂ ਹੋਇਆ ਹੋਰ ਕੁਛ ਹੋ ਗਿਆ, ਲਲਾਟੰ
ਲਲਾਟਨ
ਲਲਾ ਟੰਗ ਟਿੱਪੀ ਟੰਗ, ਟੰਗ ਨਹੀਂ ਕਹਿਣਾ ਫਿਰ ਲੱਤ ਹੋ ਗਈ ਟੰਗ 'ਤੇ ਜਾਂ ਟੰਗਿਆ ਗਿਆ, ਟੰਮ ਵੀ ਨਹੀਂ ਕਹਿਣਾ, ਟੰਨ ਨਹੀਂ ਕਹਿਣਾ, ਟੈਂਕੇ ਦੀ ਟਿੱਪੀ ਟੰਗ
ਟੰਗ ਲਲਾ ਟੰ।
ਬੋਲੋ ਸਾਰੇ ਗਲਮਾਲਾ
ਗਲਮਾਲਾ
ਤਿਲਕ ਲਲਾ ਟੰਗ
ਤਿਲਕ ਲਲਾ ਟੰ।
ਗਲ 'ਚ ਤੁਸੀਂ ਰੁਦਰਾਦਖ ਦੀ ਮਾਲਾ ਪਾਈ ਹੋਈ ਆ ਅਤੇ ਤਿਲਕ ਲਲਾਟਿੰਗ ਲਲਾਟਣਾ ਮੱਥੇ ਦਾ, ਮੱਥੇ 'ਤੇ ਤੁਸੀਂ ਤਿਲਕ ਵੀ ਲਾਉਣਾ ਕੀਤਾ, ਗੋਪੀ ਚੰਦਨ ਵਗੈਰਾ ਲਾ ਲਿਆ। ਹਾਂਜੀ
ਦੋਏ ਧੋਤੀ ਬਸਤ ਕਪਾਠਨ,
ਅਤੇ ਧੋਤੀਆਂ ਵੀ ਦੋ ਰੱਖਦੇ ਹੋ ਨਹਾਉਣ ਵੇਲੇ, ਇੱਕ ਨੂੰ ਬਦਲ ਲੈਂਦੇ ਹੋ ਕਪਾ ਲੈਂਦੇ ਹੋ। ਅੱਛਾ ਇਹ ਧੋਤੀ ਦੋਏ ਧੋਤੀਆਂ ਜਿਹੜੀਆਂ ਸੀ, ਬਸਤਰ ਕਪਾਟਨ ਕਪਾਟਨਾਮ ਮੱਥੇ ਦਾ, ਅਤੇ ਸਿਰ ਦੇ ਉੱਤੇ ਬਸਤਰ ਰੱਖਦੇ ਹੋ ਗਿੱਲਾ, ਗਿੱਲਾ ਬਸਤਰ ਕਿਉਂ ਰੱਖਦੇ, ਵੀ ਕਦੇ ਸਿਰ ਨੂੰ ਗਰਮੀ ਨਾ ਚੜ੍ਹ ਜਾਏ, ਹੋਰ ਕਿਤੇ ਹਰਿਆਰ ਹੋ ਜਾਈਏ, ਅਤੇ ਇਉਂ ਉਹ ਸਿਰ 'ਤੇ ਗਿੱਲਾ ਕੱਪੜਾ ਰੱਖਦੇ। ਅਤੇ ਇਸ ਕਰਕੇ ਮਹਾਰਾਜ ਜਾਂ ਦੂਜਾ ਅਰਥ ਦਾ ਇਉਂ ਵੀ ਟਕਸਾਲ 'ਚ ਕਰ ਲਿਆ ਜਾਂਦਾ ਹੈ, ਪਦਛੇਦ ਕਰਕੇ ਜਿਹੜਾ ਕੱਕਾ ਨਾ ਤੱਤੇ ਨਾਲ ਲਾ ਕੇ, ਬਸਤਰਕ ਪਾਟੰਗ। ਅਤੇ ਤੁਸੀਂ ਜਿਹੜੀਆਂ ਧੋਤੀਆਂ ਨੇ ਨਾ, ਪਵਿੱਤਰ ਪਾਟੰਗ ਨਾਮ ਹੁੰਦਾ ਰੇਸ਼ਮ ਦਾ, ਬਸਤਰਕ ਮੈਨੇ ਬਸਤਰ, ਹਾਂ ਪਵਿੱਤਰ ਜਾਣ ਕੇ ਪੱਟ ਮੈਨੇ ਰੇਸ਼ਮ ਦੀਆਂ ਧੋਤੀਆਂ ਮੰਨਦੇ ਹੋ, ਇਹ ਵੀ ਅਰਥ ਕੀਤਾ ਜਾਂਦਾ। ਪਰ ਮੁੱਖ ਪਾਠ ਉਹੀ ਹੈ, ਬਸਤਰਕ ਨਹੀਂ ਕਰਨਾ, ਪਾਠ ਵਿੱਚ ਪਾਠ ਕਰਨਾ ਬਸਤਰ ਕਪਾਟੰਗ, ਉਹ ਅਰਥ ਵਾਸਤੇ ਇੱਦਾਂ ਕੀਤਾ ਹੈ। ਸੋ ਕਪਾਟ ਮੱਥੇ ਦੇ ਉੱਤੇ ਗਿੱਲਾ ਬਸਤਰ ਰੱਖਦੇ ਹੋ, ਧੋਤੀਆਂ ਦੋ ਪਹਿਨ ਰੱਖੀਆਂ ਹੋਈਆਂ ਨੇ, ਇੱਕ ਬੰਨਾ ਇਸ਼ਨਾਨ ਕਰਨ ਵੇਲੇ ਬਦਲ ਲੈਣਾ ਕਰਦੇ ਹੋ, ਐਸੀ ਤੁਹਾਡੀ ਸਥਿਤੀ ਹੈ, ਮਰਜ਼ਾਦਾ ਕਰ ਲਓ।
ਜੋ ਜਾਣਸ ਬ੍ਰਹਮ
ਬ੍ਰਹਮੰ
ਬ੍ਰਹਮ
ਮੰਗ ਮੰਮੇ ਟਿੱਪੀ ਮੰਗ
ਬ੍ਰਹਮ
ਬ੍ਰਹਮ ਹੋ ਗਿਆ ਟਿੱਪੀ ਨੇ, ਬ੍ਰਹਮੰ
ਬ੍ਰਹਮ ਹਾਂ
ਕਰਮੰ
ਕਰਮੰ
ਕਰਮੰ ਹੋ ਗਿਆ, ਫਿਰ ਕਰਮੰ
ਕਰਮੰ
ਸੌਖਾ ਹੀ ਆ, ਦੇਖੋ ਚੱਕਟਣਾ ਪਾਓ। ਮੰਮੇ ਟਿੱਪੀ ਕੀ ਕਹੋਗੇ ਤੁਸੀਂ, ਅੱਜ ਕਰ ਛੱਡ ਦਿਓ, ਉਹਨਾਂ ਨੂੰ ਪੁੱਛਣ ਦਿਓ, ਮੰਮੇ ਅਤੇ ਟਿੱਪੀ ਕੱਲੀ ਕੀ ਬੋਲੋਗੇ,
ਮੰਗ
ਮੰਗ ਅਤੇ ਕਰ ਨਾਲ ਦੇਣਾ, ਕਰ ਮੰਗ
ਕਰਮ।
ਹਾਂਜੀ ਪਕਾਇਓ ਤੁਸੀਂ, ਅਜੇ ਗੜਬੜ ਹੈ, ਅਤੇ ਇਕੱਲਾ ਇਕੱਲਾ ਬੋਲ ਕੇ ਦੇਖੋ ਤਾਂ, ਤੁਸੀਂ ਬੋਲਿਓ ਜੀ ਕਰਮੰਗ ਹਾਂਜੀ ਹਾਂਜੀ ਹਾਂ ਅੱਗੇ ਜੀ ਜੀ ਹਾਂ ਇੱਦਾਂ ਖੜਖਲਾਵੇ, ਚਲੋ
ਕਰਮੰ
ਹਾਂ ਅਜੇ ਨਹੀਂ ਬਣਿਆ, ਫਿਰ ਚਲੋ ਤੁਸੀਂ ਹਾਂਜੀ ਬਾਬਿਓ ਬੋਲੋ
ਕਰਮੰ,
ਆਹ ਨਾਲ ਵਾਲੇ ਬੋਲਣਗੇ ਹੁਣ, ਇਹ ਸੁਣ ਆਹ ਤੈਨੂੰ ਤਾਂ ਕਹੀ ਜਾਂਦਾ ਸੁਣਦੇ ਵੇਚਦਾ ਹੀ ਨਹੀਂ, ਚੱਲ ਸਾਰੀ ਲੈਣ ਦੀ ਲੋੜ ਨਹੀਂ, ਕਰਮੰ
ਕਰਮੰ
ਹਾਂ ਭੈਣ ਜੀ ਬੋਲਿਓ
ਕਰਮੰ
ਹਾਂਜੀ ਅੱਗੇ ਜੀ ਟਿੱਪੀ ਲਾਉਣੀ ਦਲਾਵਾਂ ਨਾਲ ਲਾਇਓ, ਚਲੋ ਸੁਣੋ ਜੀ ਹੁਣ
ਹਾਂਜੀ
ਥੋੜ੍ਹੀ ਜਿਹੀ ਕਸ ਲਈ ਕਰਮੰ ਮਾਤਾ ਜੀ ਅੱਗੇ ਜੀ ਹਾਂ ਠੀਕ ਅੱਗੇ ਹਾਂਜੀ ਹਾਂਜੀ ਮਾਤਾ ਜੀ ਅੱਗੇ ਭਾਈ ਮਾਤਾ ਜੀ ਹਾਂ ਠੀਕ ਕਰਤਾ ਹਾਂਜੀ 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 ਹਾਂ ਕਰਮੰ ਨੱਕ 'ਚ ਖੜਕੇ ਦਾ ਮੰਗ ਕਰਮੰ
ਕਰਮੰ
ਹਾਂਜੀ ਹਾਂਜੀ ਤੁਸੀਂ ਅੱਗੇ ਹਾਂ ਹਾਂ ਇੱਦਾਂ ਬੋਲਣਾ ਬਸ, ਕੋਈ ਇਹਨੂੰ ਵੇਖ ਕੇ ਪਹਿਲਾਂ ਹਥਿਆਰ ਨਾ ਛੱਡ ਜਾ ਕਰੋ, ਟਿੱਪੀ ਆ ਗਈ ਸੌਖੀ ਗੱਲ ਹੈ, ਕਰਮੰ
ਕਰਮੰ
ਪੜ੍ਹੋ ਫਿਰ ਸਾਰੇ ਸਾਰੀ ਲੈਣ ਪੜ੍ਹ ਲਓ ਹੁਣ,
ਜੋ ਜਾਣਸ
ਬ੍ਰਹਮੰ ਕਰਮੰ
ਬ੍ਰਹਮੰ ਕਰਮੰ,
ਇਹ ਬਾਣੀ ਕਿਤੇ ਹੋਰ ਵੀ ਆਈ ਹੈ ਕਿੱਥੇ, ਆਸਾ ਦੀ ਵਾਰ 'ਚ, ਪਰ ਉੱਥੇ ਜੇ ਪਾਠ ਹੈ, ਕੁਛ ਫਰਕ ਨਾ ਆਉਂਦੀ ਹੈ, ਉੱਥੇ ਜੇ ਜਾਣਸ ਕਰਮ ਹੈ ਅਤੇ ਜੋ ਜਾਣਸ ਹੈ ਅੱਗੇ ਮਾਰੀ ਕਹਿੰਦੇ, ਜੋ ਜਾਣਸ ਬ੍ਰਹਮੰ ਕਰਮੰ, ਜਿਹੜਾ ਬ੍ਰਹਮ ਦੀ ਪ੍ਰਾਪਤੀ ਦੇ ਕਰਮਾਂ ਨੂੰ ਜਿਹੜਾ ਜਾਣ ਲੈਂਦਾ ਹੈ, ਅੱਗੇ ਸਭ ਫੋਕਟ
ਸਭ ਫੋਕਟ ਨਿਸ਼ਚੈ ਕਰਮੰ
ਕਰਮੰ
ਕਰਮੰ,
ਉਹਨੇ ਤੁਹਾਡੇ ਨਿਸ਼ਚੈ ਨਾਲ ਹੀ ਤੁਹਾਡੇ ਜਿਹੜੇ ਇਸ ਕਾਮ ਕਰਮ ਸੀ ਉਹਨਾਂ ਨੂੰ ਫੋਕਟ ਸਮਝ ਲੈਣਾ ਕੀਤਾ, ਜੋ ਜਾਣਸ ਜਿਹਨਾਂ ਨੇ ਬ੍ਰਹਮ ਨੂੰ ਜਾਣਿਆ ਹੋਇਆ ਉਹਨਾਂ ਬ੍ਰਹਮ ਗਿਆਨੀਆਂ ਨੇ ਤੁਹਾਡੇ ਇਹਨਾਂ ਨਿਸ਼ਕਾਮ ਸਕਾਮ ਕਰਮਾਂ ਨੂੰ ਨਿਸ਼ਚੇ ਨਾਲ ਜਾਣ ਲਿਆ ਵੀ ਫੋਕਟ ਕਰਮ ਨੇ ਤੁਹਾਡੇ ਜੋ ਉੱਪਰ ਕਹੇ ਨੇ, ਧੋਤੀ ਪਾ ਲੈਣੀ, ਸਲਾਹ ਪੂਜ ਲੈਣੀ, ਪੁਸਤਕ ਪੜ੍ਹ ਲਏ, ਪਖੰਡ ਸਹਿਤ ਚਲੋ
ਕਹੋ ਨਾਨਕ ਨਿਸ਼ਚੋ ਧਿਆਵੈ।
ਹਾਂ ਤਾਂ ਦੇ ਥੱਲੇ ਕੀ ਲੱਗਿਆ? ਹਾਂ
ਹਾਂ ਜੀ,
ਹਾਂ ਸੋ ਇਹਦਾ ਐੜਾ ਬਣ ਜੂਗਾ, ਪਾਠ ਹੋ ਗਿਆ ਧਿਆਵੈ
ਧਿਆਵੈ।
ਕਹੋ ਨਾਨਕ, ਮਹਾਰਾਜ ਜੀ ਕਹਿੰਦੇ ਜਿਹੜਾ ਭਾਈ ਨਿਸ਼ਚੇ ਨਾਲ ਧਿਆਉਣਾ ਕਰਦਾ ਹੈ, ਨਹੀਂ ਹਾਹਾ ਨਹੀਂ ਹੈਗਾ, ਹਾਏ ਦਾ ਮੂੰਹ ਇੱਧਰ ਨੂੰ ਹੋਊਗਾ, ਇਹਦਾ ਮੂੰਹ ਪੁੱਠੇ ਪਾਸੇ ਨੂੰ, ਹਾਏ ਦਾ ਤਾਂ ਖੱਬੇ ਪਾਸੇ ਨੂੰ ਮੂੰਹ ਹੁੰਦਾ, ਇਹਦਾ ਮੂੰਹ ਕਿੱਧਰ ਨੂੰ ਹੈ? ਸੱਜੇ ਪਾਸੇ ਨੂੰ। ਇਸੇ ਜਈਆ ਅੱਧਾ ਅਤੇ ਅੱਧਾ ਜਈਆ ਹੁੰਦਾ ਜਦੋਂ ਇੱਕ ਅੱਖਰ ਥੱਲੇ ਆ ਜੇ ਐੜੇ ਦੀ ਆਵਾਜ਼ ਦਿੰਦਾ ਹੈ, ਧਿਆਵ ਹੈ, ਐੜਾ ਬਣ ਗਿਆ ਜਈਏ ਦਾ, ਕੰਨਾਂ ਧੱਦੇ ਨੂੰ ਲੱਗਿਆ ਹੋਇਆ, ਐੜੇ ਨੂੰ ਲੱਗ ਗਿਆ, ਧਿਆਵ ਹੈ
ਧਿਆ।
ਮਹਾਰਾਜ ਕਹਿੰਦੇ ਫਿਰ ਉਹ ਕਹਿੰਦੇ ਜੀ ਫਿਰ ਇਸ ਪਖੰਡ ਤੋਂ ਬਚਿਆ ਕਿਵੇਂ ਜਾਵੇ? ਗੋਪਾਲ ਦੱਤ ਕਹਿਣ ਲੱਗੇ, ਮਨ ਕਹੋ ਨਾਨਕ ਨਿਸ਼ਚੋ ਧਿਆਵੈ, ਮਨ ਜਿਹੜੇ ਨਿਸ਼ਚੇ ਨਾਲ ਧਿਆਉਂਦਾ ਸ਼ਰਧਾ ਨਾਲ ਧਿਆਉਂਦਾ, ਫਿਰ ਉਹ ਨਾਲ ਹੋਰ ਵੀ ਇੱਕ ਸ਼ਰਤ ਆ ਮਹਾਰਾਜ ਕਹਿੰਦੇ ਤਰਿਆ ਤਾਂ ਜਾਊਗਾ ਜੇ ਸਤਿਗੁਰੂ ਦੀ ਪ੍ਰਾਪਤੀ ਕੀਤੀ ਹੈ, ਜੇ ਨਹੀਂ ਕੀਤੀ ਉਹ ਅੱਗੇ ਦੱਸ ਰਹੇ ਨੇ ਬਿਨ
ਬਿਨ ਸਤਿਗੁਰ ਵਾਟ ਨਾ ਪਾਵੈ।
ਹਾਂ ਸਤਿਗੁਰਾਂ ਦੀ ਪ੍ਰਾਪਤੀ ਹੋਈ ਤੋਂ ਬਿਨਾਂ ਵਾਟ ਮੈਨੇ ਰਸਤਾ, ਪ੍ਰਭੂ ਪ੍ਰਾਪਤੀ ਦਾ ਰਸਤਾ ਨਹੀਂ ਪਾ ਸਕਦਾ। ਹਾਂਜੀ
ਨਿਫਲ
ਅੱਗੇ ਕਰਦੇ ਹੁਣ ਇੱਕ ਪੜ੍ਹ ਲਓ ਸਾਰੇ। ਹਾਂਜੀ ਹੁਣ ਉਹ ਸੁਣਾਉਣਗੇ ਸੰਸਕ੍ਰਿਤ।
ਨਿਫਲੰਗ
ਹਾਂ ਫਲੰਗ
ਫਲੰਗ
ਜਕਣਾ ਟਿੱਪੀ ਨੂੰ ਦੇਖ ਕੇ ਜਿਹੜਾ ਨਾ ਬੋਲਣ ਦਾ ਯਤਨ ਇੱਕਦਮ ਲੱਲੇ ਅਤੇ ਟਿੱਪੀ ਲੰਗ ਨੇ ਫਲੰਗ
ਨੇ ਫਲੰਗ
ਤਸਯ
ਤਸਯ
ਅੱਗੇ
ਜਨਮਸ
ਹਾਂ ਮੱਸਿਆ ਹੀ ਬਣਾ ਦੇ ਗਈਆਂ ਨੇ ਜਨਮਸ
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 ਮੰਮਾ ਸੱਸਾ ਅਹਿੜਾ ਅਹਿੜਾ ਜਨਮਸ
ਜਨਮਸ
ਉਹ ਤਸ ਪਹਿਲਾਂ ਤਸ ਤੱਤਾ ਸੱਸਾ ਅਹਿੜਾ ਤਸ ਤੱਤੇ ਥੋੜ੍ਹੇ ਅੱਧ ਨਾਲ ਪੜ੍ਹੋ ਨੇ ਫਲੰਗ
ਨੇ ਫਲੰਗ
ਤਸ ਜਨਮਸ
ਅਸ ਜਨਮਸ
ਜਾਵਦ ਬ੍ਰਹਮ ਨਾ ਬਿੰਦਤੇ
ਜਾਵਦ ਬ੍ਰਹਮ ਨਾ ਬਿੰਦ
ਪੜ੍ਹਿਓ ਸਾਰੇ
ਨੇ ਫਲੰਗ ਅਸ ਜਨਮਸ ਜਾਵਦ ਬ੍ਰਹਮ ਨਾ ਬਿੰਦਤੇ।
ਕੰਨਾਂ ਨਹੀਂ ਲਾਉਣਾ, ਐੜਾ ਮੁਕਤਾ ਹੀ ਰਹੂਗਾ। ਹਾਂ ਉਹਨੂੰ ਸਿਹਾਰੀ ਲੱਗ ਜਾਂਦੀ ਹੈ, ਪਰ ਇਹ ਦੋ ਥਾਵਾਂ 'ਤੇ ਨਹੀਂ ਲੱਗਣੀ, ਨਾ ਜਨਮਸ 'ਤੇ ਨਾ ਤਸ 'ਤੇ, ਹੋਰ ਥਾਵਾਂ 'ਤੇ ਨਾ ਇਹ ਨਿਜ਼ਮ ਆਉਂਦਾ, ਉਸ ਅੱਖਰ ਨੂੰ ਸਿਹਾਰੀ ਲੱਗ ਜਾਂਦੀ ਹੈ ਜਿਹਦੇ ਥੱਲੇ ਦਾ ਜਈਆ ਲੱਗਿਆ, ਅਤੇ ਉਹਦਾ ਬਣ ਜਾਂਦਾ ਹੈ ਐੜਾ। ਪਰ ਇੱਥੇ ਪਾਠ ਜਿਹੜੇ ਨੇ ਇੱਦਾਂ ਹੀ ਉਚਾਰਨ, ਤਸ
ਤਸ
ਉਹ ਇਹਦਾ ਉਚਾਰਨ ਉੱਦਾਂ, ਇਹਦਾ ਮੂਲ ਰੂਪ ਇੱਦਾਂ ਸੰਸਕ੍ਰਿਤ ਵਿੱਚ। ਹਾਂ ਸਤਿ ਹਾਂਜੀ ਤੱਤਾ ਅੱਧਾ ਸੱਸਾ ਅੱਗੇ ਜਾਈਆ ਤਸ ਇਹ ਪਾਠ ਨੇ, ਇਹ ਮੂਲ ਇਹਨਾਂ ਦੇ ਹੀ ਹੈ। ਤਸ ਤੱਤ ਅਤੇ ਅੱਧ ਸੱਸਾ ਅਤੇ ਐੜਾ ਇਉਂ ਬੋਲਿਆ ਇਹਨੂੰ ਤਸ
ਤਸ
ਤਸ ਅਤੇ ਅੱਗੇ ਜਿਹੜਾ ਹੈ ਜਨਮਸ
ਜਨਮਸ
ਸੱਸੇ ਅਤੇ ਅੱਧ ਅਤੇ ਐੜਾ ਜੱਜਾ ਨੰਨਾ ਮੰਮਾ ਸੱਸੇ ਅਤੇ ਅੱਧ ਐੜਾ ਜਨਮਸ
ਜਨਮਸ।
ਹਾਂ ਸੋ ਨਿਫਲੰਗ ਮਾਨੇ ਨਿਸਫਲ ਹੈ, ਤਸਿਆ ਮੈਨੇ ਉਸਦਾ ਜਾਂ ਤਿਸਦਾ, ਜਨਮ ਅਸ ਜਿਹੜਾ ਉਹਦਾ ਜਨਮ, ਅਸ ਮੈਨੇ ਹੈ, ਇਹ ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਹੈ ਇਹ, ਜਨਮ ਪਲੱਸ ਅਸ, ਅਸ ਮੈਨੇ ਹੈ ਪੜ੍ਹਦੇ ਹਾਂ, ਪਰ ਰਹਿਣਾ ਅਸ ਵਿੱਚ ਅਸ ਦਾ ਅਰਥ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜ ਅਸ, ਉੱਥੇ ਅਸ ਦਾ ਕੀ ਅਰਥ ਹੈ? ਹੈ ਹਾਂ ਇੱਥੇ ਵੀ ਹੈ ਲੱਗੂਗਾ, ਜਨਮਸ ਜਨਮ ਹੈ ਉਹਨਾਂ ਦਾ, ਤਸ ਮੈਨੇ ਤਿੰਨਾਂ ਦਾ ਨਿਸਫਲ ਹੈ ਜਨਮ, ਕਿਹਨਾਂ ਦਾ? ਜਾਵਦ ਬ੍ਰਹਮ ਨਾ ਬਿੰਦ ਤੇ, ਜਾਵਦ ਮੈਨੇ ਜਿਨ੍ਹਾਂ ਨੇ ਬ੍ਰਹਮ ਮੈਨੇ ਪਰਮੇਸ਼ੁਰ ਨੂੰ ਬਿੰਦ ਤੇ ਮੈਨੇ ਜਾਣਿਆ ਨਹੀਂ, ਜਿੰਨਾ ਚਿਰ ਬ੍ਰਹਮ ਨੂੰ ਜਾਣਿਆ ਨਹੀਂ ਉਹਨਾਂ ਦਾ ਜਨਮ ਧਾਰਿਆ ਹੋਇਆ ਨਿਸਫਲ ਹੈ। ਸਮਝ ਆ ਗਈ ਅਰਥ ਦੀ? ਹਾਂਜੀ ਕਦੇ ਨੇ ਸਿਰ ਮਾਰਿਆ ਬਾਕੀ ਚਲੋ।
ਸਾਗਰੰਗ ਸੰਸਰਸ
ਆਹੋ ਸੰਸਕ੍ਰਿਤ ਆ ਗਈ,
ਸੰਸਾਰਸ
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 ਸੱਸਾ ਤੇ ਆੜਾ ਹੀ ਲਾ ਦੇਣਾ ਪਿੱਛੋਂ, ਸੰਸਾਰਸ
ਸੰਸਾਰਸ
ਜਿਹੜਾ ਸੰਸਾਰ ਅਸਮਨ ਹੈ, ਸਾਗਰ ਜਿਹੜਾ ਸਮੁੰਦਰ, ਸੰਸਾਰ ਜਿਹੜਾ ਸਮੁੰਦਰ ਹੈ, ਸੋ ਇਹਦੇ ਵਿੱਚੋਂ ਕਿਵੇਂ ਤਰਨਾ ਹੈ? ਗੁਰਪ੍ਰਸਾਦੀ ਤਰਹਿ
ਕੇ
ਮੈਨੇ ਕੋਈ, ਗੁਰਾਂ ਦੀ ਕਿਰਪਾ ਨਾਲ ਕੋਈ ਉਹ ਤਰਦਾ ਹੈ ਜਿਹੜਾ ਸੰਸਾਰ ਸਮੁੰਦਰ ਹੈ। ਸੰਸਾਰ ਨੂੰ ਸਮੁੰਦਰ ਕਿਉਂ ਕਿਹਾ? ਸਮੁੰਦਰ ਵਿੱਚ ਤਾਂ ਪਾਣੀ ਹੁੰਦਾ, ਸਮੁੰਦਰ ਵਿੱਚ ਤਾਂ ਬੜੇ ਬੜੇ ਚਟਾਨਾਂ ਹੁੰਦੀਆਂ ਨੇ, ਸਮੁੰਦਰ ਵਿੱਚ ਤਾਂ ਮਗਰਮੱਛ ਵਗੈਰਾ ਹੁੰਦੇ ਨੇ, ਇਹ ਕਿਵੇਂ ਸਮੁੰਦਰ ਮੰਨ ਲਿਆ? ਉਹ ਫਿਰ ਦੱਸਿਆ ਜਾਂਦਾ ਹੈ ਕਿ ਪਦਾਰਥਾਂ ਰੂਪੀ ਜਲ ਨਾਲ ਭਰਿਆ ਹੋਇਆ ਹੈ, ਇਹਦੇ 'ਚ ਜਲ ਹੈ। ਅਤੇ ਮਗਰਮੱਛ ਕਿਹੜੇ ਨੇ? ਇਹਦੇ 'ਚ ਕਾਮ, ਕ੍ਰੋਧ, ਲੋਭ, ਹੰਕਾਰ ਦੇ ਮਗਰਮੱਛ ਪਏ ਹੋਏ ਨੇ। ਚਟਾਨਾਂ ਕਿਹੜੀਆਂ ਨੇ? ਪੰਜ ਜਿਹੜੇ ਕੋਸ਼ ਨੇ ਉਹਨੂੰ ਉਹ ਜਿਹੀਆਂ ਚਟਾਨਾਂ ਨੇ, ਅੰਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼, ਇਹਨਾਂ ਦੀਆਂ ਵੱਡੀਆਂ ਵੱਡੀਆਂ ਚਟਾਨਾਂ ਨੇ। ਇਉਂ ਇਹ ਸੰਸਾਰ ਸਮੁੰਦਰ ਹੈ, ਇਹਦੇ ਵਿੱਚੋਂ ਤਰਿਆ ਕਿਵੇਂ ਜਾਵੇਗਾ? ਗੁਰਪ੍ਰਸਾਦੀ ਤਰਹਿ ਕੇ, ਗੁਰਗੁਰਾਂ ਦੀ ਕਿਰਪਾ ਨਾਲ ਭਾਈ ਕੋਈ ਤਰਦਾ ਹੈ, ਜਿਹੜਾ ਗੁਰੂ ਦਾ ਪ੍ਰਸਾਦੀਆ ਹੋ ਗਿਆ, ਕਿਰਪਾ ਵਾਲਾ ਪਾਤਰ ਬਣ ਗਿਆ, ਉਹ ਤਰਦਾ ਹੈ।
ਕਰਨ ਕਾਰਨ ਸਮਰੱਥ ਹੈ
ਉਹ ਪਰਮੇਸ਼ਰ, ਪੰਜ ਤੱਤ ਰੂਪ ਅਤੇ ਪ੍ਰਕਿਰਤੀ ਦੇ ਕਰਨ ਨੂੰ ਸਮਰੱਥ ਹੈ, ਜਾਂ ਕਰਨ ਅਤੇ ਕਾਰਨ ਹਰ ਇੱਕ ਗੱਲ ਦੇ ਬਣਨ ਤੋਂ ਪਹਿਲਾਂ ਉਹਦਾ ਕਾਰਨ ਬਣਦਾ ਹੈ, ਫਿਰ ਕੋਈ ਕਾਰਜ ਬਣਦਾ ਹੈ। ਕੋਈ ਅਜਿਹਾ ਕਾਰਜ ਨਹੀਂ ਜਿਹੜਾ ਬਿਨਾਂ ਕਾਰਨ ਤੋਂ ਬਣਿਆ ਹੋਵੇ, ਹਰ ਕਾਰਜ ਦੇ ਬਣਨ ਤੋਂ ਪਹਿਲਾਂ ਉਹਦਾ ਕਾਰਨ ਹੁੰਦਾ, ਕੋਈ ਰੀਜ਼ਨ ਹੁੰਦਾ। ਇਸ ਕਰਕੇ ਪਰਮੇਸ਼ਰ ਕਾਰਨ ਰੂਪ ਵੀ ਆਪ ਹੈ ਅਤੇ ਕਾਰਜ ਰੂਪ ਵੀ ਆਪ ਹੈ, ਇਸ ਗੱਲ ਨੂੰ ਕਰਨ ਨੂੰ ਸਮਰੱਥ ਹੈ। ਕਹੋ ਨਾਨਕ,
ਕਹੋ ਨਾਨਕ ਵਿਚਾਰ,
ਮਹਾਰਾਜ ਕਹਿੰਦੇ ਇਹ ਵਿਚਾਰ ਜਿਹੜੀ ਹੈ ਤੁਹਾਨੂੰ ਆਖਣਾ ਕੀਤੀ ਹੈ, ਦੱਸਣਾ ਕੀਤੀ ਹੈ ਗੋਪਾਲ ਦੱਤ, ਸਮਝ ਲਓ ਜੀ।
ਕਾਰਨ ਕਰਤੇ ਵਸ ਹੈ,
ਕਾਰਨ ਤੇ ਥੋੜੀ ਜੰਮਕ ਲਾ ਕੇ, ਕਾਰਨ
ਕਾਰਨ ਕਰਤੇ ਵਸ ਹੈ।
ਹਾਂ, ਇਹ ਜਿਹੜਾ ਕਾਰਨ ਅਤੇ ਕਾਰਜ ਸੰਸਾਰ ਹੈ ਉਹਦਾ ਕਾਰਨ ਵੀ ਅਤੇ ਕਾਰਜ ਵੀ, ਇਹ ਕਰਤੇ ਪਰਮੇਸ਼ਰ ਦੇ ਅਧੀਨ ਨੇ ਸਾਰੇ, ਜਿਨ ਜਿਸ ਪਰਮੇਸ਼ਰ ਨੇ, ਜਿਨ
ਜਿਨ ਕਲ ਰੱਖੀ ਧਾਰ,
ਕਲ ਨਾਮ ਸ਼ਕਤੀ, ਜਿਸ ਪਰਮੇਸ਼ਰ ਨੇ ਆਪਣੀ ਸ਼ਕਤੀ ਧਾਰਨ ਕਰਕੇ ਰੱਖੀ ਹੋਈ ਹੈ ਸੰਸਾਰ ਵਿੱਚ, ਜਾਂ ਕਾਰਜ ਵਿੱਚ ਵੀ ਅਤੇ ਕਾਰਨ ਵਿੱਚ ਵੀ। ਉਹ ਪੰਜ ਤੱਤਾਂ ਦਾ ਜਿਹੜਾ ਬਣਾ ਹੋਇਆ ਹੈ ਕਾਰਨ, ਉਹਦਾ ਕਾਰਨ ਕੌਣ ਹੈ? ਪਰਮੇਸ਼ਰ, ਅਤੇ ਇਹ ਕਾਰਜ ਹੈ ਉਹਦਾ, ਭਾਵ ਕਾਰਨ ਅਤੇ ਕਾਰਜ ਰੂਪ ਵੀ ਆਪ ਹੀ ਹੈ।
ਯੋਗ ਸ਼ਬਦੰ ਗਿਆਨ ਸ਼ਬਦੰ ਬੇਲ ਸ਼ਬਦੰ ਤਾਂ ਬ੍ਰਾਹਮਣ।
ਹਾਂ ਠੀਕ ਹੈ, ਬ੍ਰਾਹਮਣ ਇੱਦਾਂ ਟਿੱਪੀ ਲਾਓ ਤਾਂ ਕਿ ਨਿੱਕੀ ਨੇ ਲਾਈਆਂ ਨੇ, ਠੀਕ, ਇਹ ਤੋਂ ਹੀ ਸਿੱਖ ਲਓ। ਸ਼ਬਦੰ ਕਿਵੇਂ ਠੀਕ ਲਾਈ ਹੋਣ ਟਿੱਪੀ? ਇੱਥੇ ਹੁਣ ਸਵਾਲ ਕੀਤਾ ਹੈ ਗੋਪਾਲ ਦੱਤ ਨੇ, ਕਹਿੰਦਾ ਮਹਾਰਾਜ ਜੀ, ਅਤੇ ਜਿਹੜਾ ਸਾਧੂਆਂ ਦਾ ਜਾਂ ਚਾਰ ਪ੍ਰਕ ਜਿਹੜੇ ਹੈਗੇ ਨੇ ਵਰਨ, ਬ੍ਰਾਹਮਣ, ਖੱਤਰੀ, ਸ਼ੂਦਰ, ਵੈ, ਸਾਧਕ, ਚਾਰ ਵਰਨ ਨੇ, ਇਹਨਾਂ ਦਾ ਅਸਾਧਾਰਨ ਧਰਮ ਕਿਹੜਾ ਹੈ ਅਤੇ ਸਾਧਾਰਨ ਧਰਮ ਕਿਹੜਾ ਹੈ? ਦੋ ਧਰਮ ਨੇ ਨਾ, ਇੱਕ ਅਸਾਧਾਰਨ ਧਰਮ, ਇਹਨਾਂ ਨੂੰ ਕੰਨਾਂ ਲਾ ਕੇ, ਅਸਾਧਾਰਨ ਧਰਮ, ਇੱਕ ਕੀ ਹੈ? ਸਾਧਾਰਨ ਧਰਮ। ਅਸਾਧਾਰਨ ਧਰਮ ਕਿਹੜਾ ਹੁੰਦਾ ਹੈ? ਜਿਹੜਾ ਕਿਸੇ ਦਾ ਵੱਖਰਾ ਵੱਖਰਾ ਧਰਮ ਹੈ, ਜਿਵੇਂ ਆਪਣਾ ਸਿੱਖ ਧਰਮ, ਬ੍ਰਾਹਮਣ ਦਾ ਹਿੰਦੂ ਧਰਮ, ਮੁਸਲਮਾਨ ਧਰਮ ਵੱਖਰਾ, ਈਸਾਈਆਂ ਦਾ ਈਸਾਈ ਧਰਮ ਵੱਖਰਾ, ਇਹਨਾਂ ਨੂੰ ਕਹਿੰਦੇ ਨੇ ਅਸਾਧਾਰਨ ਧਰਮ। ਇੱਕ ਹੁੰਦਾ ਸਾਧਾਰਨ ਧਰਮ ਜਿਹੜਾ ਸਾਰੀ ਪ੍ਰਜਾ ਦਾ ਸਾਂਝਾ ਧਰਮ ਹੈ, ਉਹ ਕਹਿੰਦੇ ਵੀ ਇਹਨਾਂ ਦਾ ਵੱਖਰਾ ਵੱਖਰਾ ਕਿਹੜਾ? ਸਾਨੂੰ ਮਹਾਰਾਜ ਸਮਝਾਓ, ਗੋਪਾਲ ਦੱਤ ਕਹਿਣ ਲੱਗਾ। ਹੁਣ ਸਤਿਗੁਰ ਸੱਚੇ ਪਾਤਸ਼ਾਹ ਸਮਝਾਉਣ ਲੱਗੇ ਨੇ, ਪਹਿਲਾਂ ਯੋਗ ਸ਼ਬਦੰ, ਇੱਥੇ ਸ਼ਬਦੰ ਦਾ ਅਰਥ ਹੈ ਧਰਮ। ਆਪਾਂ ਚਾਰ ਅਰਥ ਅੱਗੇ ਕੀਤੇ ਨੇ ਨਾ ਸ਼ਬਦੰ ਦੇ, ਹੈ ਕੋਈ ਯਾਦ ਕਿਹੜਾ? ਬ੍ਰਹਮ ਇੱਕ ਤਾਂ ਸ਼ਾਬਾਸ, ਸਮੁੰਦਰ ਸ਼ਾਬਾਸ, ਤੀਜਾ ਸ਼ਬਦੰ ਸੰਸਾਰ, ਚੌਥਾ ਉਪਦੇਸ਼, ਅਤੇ ਪੰਜਵਾਂ ਵੀ ਨਾਲ ਐਡ ਕਰ ਲਓ, ਸ਼ਬਦੰ ਨਾਮ ਬ੍ਰਹਮ ਦਾ ਧਰਮ ਦਾ ਵੀ ਹੁੰਦਾ। ਯੋਗ ਸ਼ਬਦੰ, ਹੁਣ ਪਹਿਲਾਂ ਮੈਂ ਪੁੱਛਿਆ ਨਾ ਵੀ ਸਾਧੂਆਂ ਦਾ ਕੀ ਅਸਾਧਾਰਨ ਧਰਮ ਹੈ, ਉਹ ਦੱਸ ਰਹੇ ਨੇ ਮਹਾਰਾਜ। ਪਹਿਲਾਂ ਯੋਗ ਜਿਹੜੇ ਰੱਬ ਨਾਲ ਜੁੜੇ ਹੋਏ ਸਾਧੂ ਨੇ ਉਹਨਾਂ ਦਾ ਅਸਾਧਾਰਨ ਧਰਮ ਹੈ ਕੀ ਹੈ? ਪੜ੍ਹੋਗੇ ਗਿਆਨ ਸ਼ਬਦੰ, ਸੋ ਇਹ ਉਹਨਾਂ ਦਾ ਨਿਜ ਸਵੈ ਸਰੂਪ ਦੇ ਗਿਆਨ ਦੀ ਪ੍ਰਾਪਤੀ ਕਰਨੀ ਜਿਹੜੇ ਸਾਧੂ ਨੇ ਉਹਨਾਂ ਦਾ ਧਰਮ ਇਹ ਹੈ। ਅੱਗੇ ਆ ਗਿਆ ਸ਼ਬਦੰ, ਅਤੇ ਇਸੇ ਦਾ ਉਹਨਾਂ ਨੇ ਸਬਦੰਗ ਨਾਮ ਉਪਦੇਸ਼ ਦਾ ਅਤੇ ਗਿਆਨ ਦੀ ਪ੍ਰਾਪਤੀ ਕਰਨੀ ਅਤੇ ਗਿਆਨ ਦਾ ਅੱਗੇ ਉਪਦੇਸ਼ ਕਰਨਾ ਇਹ ਜੁੜੇ ਹੋਏ ਸਾਧੂਆਂ ਦਾ ਅਸਾਧਾਰਨ ਧਰਮ ਹੈ।
ਗਿਆਨ
ਅਜੇ ਰਹਿ ਗਿਆ ਪੁੱਤ ਰੁਕ ਜਾ, ਫਿਰ ਕਹਿੰਦੇ ਜੀ ਫਿਰ ਯੋਗੀ ਆਦਿਕਾਂ ਦਾ ਵੀ ਕਿਹੜਾ ਅਸਾਧਾਰਨ ਧਰਮ ਹੈ, ਹੁਣ ਉਹ ਵੀ ਇੱਥੇ ਆ ਜਾਂਦਾ। ਯੋਗ ਸ਼ਬਦੰ ਜਿਹੜੇ ਯੋਗੀ ਨੇ ਉਹਨਾਂ ਦਾ ਅਸਾਧਾਰਨ ਧਰਮ ਹੈ। ਨੇਤੀ ਧੋਤੀ ਨਿਉਲੀ ਆਦਿਕ ਜਿਹੜੇ ਛੇ ਕਰਮ ਕਰਨੇ ਨੇ ਸੇ ਇਹ ਉਹਨਾਂ ਦਾ ਧਰਮ ਹੈ ਅਤੇ ਇਹਨਾਂ ਦੁਆਰਾ ਗਿਆਨ ਦੀ ਪ੍ਰਾਪਤੀ ਕਰਨੀ ਅਤੇ ਗਿਆਨ ਦਾ ਹੀ ਅੱਗੇ ਉਪਦੇਸ਼ ਕਰਾਉਣਾ ਇਹਨਾਂ ਦਾ ਧਰਮ ਹੈ। ਅੱਗੇ ਵੇਦ ਸ਼ਬਦ ਵੇਦ ਸ਼ਬਦੰ
ਵੇਦ ਸ਼ਬਦੰ
ਤਾਂ ਬ੍ਰਹਮਣ ਹੈ
ਤਾਂ ਬ੍ਰਹਮ
ਇਹ ਪੜ੍ਹੋ ਸਾਰੀ ਲੈਣ ਤੁਸੀਂ ਇਕੱਠੇ ਯੋਗ ਸ਼ਬਦੰ
ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਹਮਣ।
ਹੁਣ ਫਿਰ ਵੇਦ ਬ੍ਰਾਹਮਣ ਦਾ ਕੀ ਆ ਅਸਾਧਾਰਨ ਧਰਮ ਹੈ। ਮਹਾਰਾਜ ਕਹਿੰਦੇ ਵੇਦ ਪੜ੍ਹਨਾ ਪੜ੍ਹਾਉਣਾ ਵਿੱਦਿਆ ਪਾਣੀ ਪੜ੍ਹਾਉਣੀ ਜੱਗ ਕਰਨਾ ਕਰਾਉਣਾ ਦਾਨ ਦੇਣਾ ਦਾਨ ਲੈਣਾ ਇਹ ਛੇ ਕਰਮ ਜਿਹੜੇ ਨੇ ਇਹ ਬ੍ਰਾਹਮਣ ਦਾ ਅਸਾਧਾਰਨ ਧਰਮ ਹੈ। ਇਹ ਉਹਦਾ ਧਰਮ ਹੋ ਗਿਆ, ਦੋਹਾਂ ਦੇ ਹੋ ਗਏ। ਅੱਗੇ ਤੀਜਾ ਫਿਰ ਅੱਗੇ
ਖੱਤਰੀ ਸ਼ਬਦੰ
ਇਹ ਖੱਤਰੀ ਨਹੀਂ ਪਾਉਣਾ ਖੱਖੇ ਥੱਲੇ ਦਾ ਜਾਈਆ ਨਾ ਖੱਖੇ ਨੂੰ ਕੀ ਲੱਗ ਜੂਗੀ ਸਿਹਾਰੀ ਅਤੇ ਜਈਏ ਦਾ ਕੀ ਬਣ ਜੂਗਾ ਸੁਪਾਠ ਹੋ ਗਿਆ ਖੇਤਰੀ। ਹੁਣ ਇੱਥੇ ਸਿਹਾਰੀ ਲੱਗੇਗੀ ਖੇਤਰੀ ਖੇਤਰੀ ਨਾਮ ਛੱਤਰੀ ਫਿਰ ਸ਼ਬਦੰਗ ਨਾਮ ਹੈ ਧਰਮ ਦਾ। ਛੱਤਰੀ ਦਾ ਕੀ ਧਰਮ ਹੈ ਸੂਰ ਸ਼ਬਦੰਗ ਸੂਰਮੈ ਨੇ ਸੂਰਮਾ ਸੂਰਮੇ ਬਣਨਾ ਧਰਮ ਯੁੱਧ ਕਰਨੇ ਇਹ ਛੱਤਰੀ ਦਾ ਅਸਾਧਾਰਨ ਧਰਮ ਹੈ। ਜਿਵੇਂ ਮਰਨ ਕਿਹਾ ਨਾ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਹਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀ ਹੈ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਹੋਣਾ ਸਾਡਾ ਖੇਤ। ਇਹ ਛੱਤਰੀ ਦਾ ਧਰਮ ਹੈ। ਜਿਵੇਂ ਕਲਗੀ ਧਰਮ ਦਸਮ ਗ੍ਰੰਥ ਵਿੱਚ ਕਿਹਾ ਹੈ ਦੇਹੇ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬੂ ਹੋਣਾ ਟਰੋ ਨਾ ਡਰੋ ਅਰਸੋਂ ਜਬ ਜਾਏ ਲੜੋ ਨਿਹਚਾ ਕਰ ਆਪਣੀ ਜੀਤ ਕਰੋਂ। ਸੋ ਛੱਤਰੀ ਦਾ ਧਰਮ ਹੈ। ਛੱਤਰੀ ਕੋ ਪੂਥੋਂ ਬ੍ਰਾਹਮਣ ਕੋ ਨਾ ਹੈ ਕਿਹਾ ਦਸਮ ਗ੍ਰੰਥ ਵਿੱਚ। ਸੋ ਚਲੋ ਜੀ ਭਾਈ ਛੱਤਰੀ ਦਾ ਧਰਮ ਹੈ ਸੂਰਮੇ ਬਣਨਾ ਧਰਮ ਯੁੱਧ ਕਰਨੇ ਇਹ ਉਹਦਾ ਅਸਾਧਾਰਨ ਧਰਮ ਹੈ। ਅੱਗੇ
ਸੂਰ ਸ਼ਬਦੰ
ਇਹ ਹੋ ਗਿਆ ਅੱਗੇ ਸਾਬਾਸ ਸੁਦਰ
ਸੁਦਰ ਸ਼ਬਦੰ ਪ੍ਰਾਕ੍ਰਿਤ
ਹਾਂ ਦੇਖੋ ਠੀਕ ਪ੍ਰਾਕ੍ਰਿਤ ਹੈ ਸੁਦਰ ਸ਼ਬਦੰ ਪ੍ਰਾਕ੍ਰਿਤ ਹੈ ਹਾਂ ਬੋਲਿਓ ਨਾ ਕਿਤੇ ਬੋਲਿਆ ਜਾਵੇ ਕਿਤੇ ਐਵੇਂ ਸ਼ੁੱਧ ਹੋ ਜਾਵੇ ਪਾਠ ਹਾਂ ਚੁੱਪੇ ਠੀਕ ਹੈ ਪੜ੍ਹੋ ਸਾਰੇ ਸੁਦਰ ਸ਼ਬਦੰ ਪ੍ਰਾਕ੍ਰਿਤ ਹੈ ਸੂਦਰ ਦਾ ਕੀ ਆ ਅਸਾਧਾਰਨ ਧਰਮ ਹੈ ਪ੍ਰਾਕ੍ਰਿਤ ਹੈ ਪ੍ਰਾ ਮੈਨੇ ਪ੍ਰਾਈ ਪ੍ਰਾਈ ਕਿਰਤ ਕਰਨੀ ਨੌਕਰੀਆਂ ਕਰਨੀਆਂ ਜੋਬ ਕਰਨੇ ਆ ਜਿਹੜੀ ਆਪਾਂ ਪ੍ਰਾਈ ਕਿਰਤ ਕਰਦੇ ਹਾਂ ਉਹ ਸੂਦਰ ਹੋ ਕੇ ਹੀ ਕਰ ਰਹੇ ਹਾਂ ਬਸ ਇਹ ਅਤੇ ਇਹਦੇ ਵਿੱਚ ਹੀ ਆ ਗਿਆ ਫਿਰ ਵੈਸ ਦਾ ਕੀ ਅਸਾਧਾਰਨ ਧਰਮ ਹੈ ਇਹਦੇ ਵਿੱਚੋਂ ਲੈਣਾ ਸੋ ਪ੍ਰਾਕ੍ਰਿਤ ਹੈ ਆਪਣੀ ਜਿਹੜੀ ਸੀ ਧਰਮ ਦੀ ਕਿਰਤ ਕਰਨੀ ਹੱਟੀ ਦੁਕਾਨ ਆਦਿ ਕਰਨੀ ਖੇਤੀਬਾੜੀ ਕਰਨੀ ਇਹ ਜਿਹੜਾ ਹੈ ਵੈਸ ਦਾ ਅਸਾਧਾਰਨ ਧਰਮ ਹੈ। ਹੁਣ ਚਾਰਾਂ ਦੇ ਆ ਗਏ ਨਾ ਅਤੇ ਹੁਣ ਕਹਿੰਦੇ ਜੀ ਫਿਰ ਜਿਹੜਾ ਸਭ ਦਾ ਸਾਂਝਾ ਧਰਮ ਸਧਾਰਨ ਧਰਮ ਉਹ ਦੱਸੋ ਕਿਹੜਾ ਹੈ ਅਗਲੀ ਤੁਕ 'ਚ
ਸ਼ਬਦਨ ਇੱਕ ਸ਼ਬਦਨ
ਦੇਖਿਆ ਟਿੱਪੀ ਲੱਗਦੀ
ਜੇ ਕੋ ਜਾਨ ਪਿਓ
ਹਾਂ ਸਰਬ ਸ਼ਬਦਨ ਸਾਰਿਆਂ ਦਾ ਸਾਂਝਾ ਧਰਮ ਕੀ ਹੈ ਸਧਾਰਨ ਧਰਮ ਜਿਹੜਾ ਏਕ ਸ਼ਬਦਨ ਸ਼ਬਦਨ ਮੈਨੇ ਬ੍ਰਹਮ ਇੱਕ ਬ੍ਰਹਮ ਦੀ ਪ੍ਰਾਪਤੀ ਕਰਨੀ ਇਹ ਸ਼ਬਦ ਦਾ ਹੀ ਧਰਮ ਹੈ ਨਾ ਰੱਬ ਨੂੰ ਪ੍ਰਾਪਤ ਹੋਣਾ ਆਪਣਾ ਇਸੇ ਲਈ ਤਾਂ ਮਨੁੱਖਾ ਜਨਮ ਧਾਰਿਆ ਤਾਂ ਸਭ ਦਾ ਇਹ ਧਰਮ ਹੈ ਰੱਬ ਦੀ ਪ੍ਰਾਪਤੀ ਕਰਨੀ ਜੇ ਕੋ ਸਾਬਸ
ਨਾਨਕ ਜੇ
ਕੋਈ ਇਸ ਭੇਦ ਨੂੰ ਜਾਣ ਲਵੇ ਮਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਹਾਂ ਨਾਨਕ
ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਵ
ਹਾਂ ਸੋਈ ਉਹ ਜਿਹੜਾ ਨਿਰੰਜਨ ਦੇਵ ਦਾ ਸਰੂਪ ਹੋ ਗਿਆ ਨਾ ਮਹਾਰਾਜ ਕਹਿੰਦੇ ਤਾਂ ਕੋ ਦਾਸ ਹੈ ਉਹਦਾ ਦਾਸ ਬਣਨਾ ਚਾਹੀਦਾ ਜਿਹੜਾ ਨਿਰੰਜਨ ਦੇਵ ਦਾ ਸਰੂਪ ਹੋ ਗਿਆ ਪ੍ਰਭੂ ਦੀ ਪ੍ਰਾਪਤੀ ਕਰਕੇ ਉਹਦਾ ਦਾਸ ਹੋ ਜਾਣਾ ਚਾਹੀਦਾ
ਏਕ ਕ੍ਰਿਸ਼ਨ
ਹੁਣ ਪੁੱਤ ਅੱਗੇ ਕਰਦੇ ਤੇ ਇਹਨਾਂ ਨੂੰ ਸ਼ਾਸਤਰੀ ਜੀ ਰੱਖ ਦਈਏ ਚਲ
एक कृष्णं ता सर्व देवा देव देवा ता आत्म है।
हाँ ठीक बढ़िया, देखो इदा टिप्पियां लाओ। सर्व शब्द हो गया ते एक कृष्णं ता सर्व देवा, तो इत्थे परमेश्वर दी ते जीव दी भेदता मारे दसा रहे ने। कृष्णं नाम इत्थे कृष्ण दा नहीं, कृष्ण नाम जिहदे विच कृष्ण ताई नहीं, वो कृष्ण कौन परमेश्वर जो कृष्ण दा नहीं, इको जिहा ही रहिंदा है, उहदा नाम है कृष्ण कृष्णं। सो एक जिहड़ा परमेश्वर है ना जो कृष्ण रूप है, ते वो कृष्ण जिहड़ा देव, वो कृष्ण देव जो परमेश्वर है, ते सर्व देवा वो सारे सारे देवियां दा देवतियां दा की है, देवा देवा मैंने स्वामी। एक जहाँ कृष्ण देव परमेश्वर है, सारे देवतियां दा स्वामी है जड़ा, ता आत्म है, वो ता हैगा आत्मा रूप जा जीव रूप। अगे आत्मं
आत्मं श्री वास देवस्य जे कोई जानस पेव।
हाँ सच्चे दे थले लग गया ना बाबा, से इनू बाबे दा फिर की बन जूगा, आपा रोज अगे पढ़ते हैं ऐड़ा सच्चे नू की लग जूगा औंकड़, जे बाबा होवे फिर औंकड़ लग जांदा उस अद्धा बाबा होवे, सच्चे नू औंकड़ बन गया ते बाबे दा बन गया, ऐड़ा पाठ हो गया वास्व। अगे आ गया देवस्य
देवस्य,
सच्चे दे पैर च जाइए है, सच्चे नू लागी सिहारी साथे लगेगी, ते ऐड़ा बन गया देवस्य
देवस्य।
पढ़ो वास्व
वास्व
देवस्य
देवस्य,
सारी लाइन पढ़ के देखियो,
आत्मं श्री वास्व देवस्य ये कोई जानस पे।
ठीक, परमात्मा सी जड़ा सी सारे देव रूप जड़ा परमेश्वर सी देवत्यां दा भी स्वामी सी, वो तो हैगा सी आत्मा रूप, ते हुण आत्मं आत्मा की है श्री जो श्री परमेश्वर आदर योग वासो मैंने भाषा देन वाला, देवस्या मैंने देन वाला, वासो मैंने भाषा जो सारे जीवन नूं भाषा देन वाला है। सो वो जड़ा परमेश्वर, वो परमेश्वर दा रूप है, आत्मा सारे जीवन नूं जड़ा परमेश्वर भाषा दिंदा है, आत्मा उहदा रूप है, परमेश्वर आत्मा दा रूप है। सो जे कोई जान इस भेव, जे इस भेद नूं कोई जान लवे, हाँ
नानक ताको दास है।
महाराज जी कहिंदे सारी लाइन पढ़ दिओ,
सोई निरंजन देव,
वो फिर निरंजन दा जो निरंजन वाहगुरु है दे जो प्रकाश रूप है ना, वो दा दास हो जांदा है। हाँ जी,
श्लोक सहस्कृति महला पांजवा।
इत्थे किन्ने श्लोक आ गए गुरु नानक साहब जी दे, सो इस नूं फिर कहा माने चतुर श्लोकी गीता दित्ती है पंडित जी तैनूं, ये सामभ के रखी तो यदा रोज़ नित अमृत वेले उठ के पाठ करया करी, प्रभु प्राप्ति हो जाएगी। इस तरह उन्होंने किया, इन संभाल के रखे अपने पुस्तकालय विच, ते रोज़ यदा नितनेम करना, इं फिर जड़ा सी प्रभु लीन होया, मुक्ति नू प्राप्त होया। अगे हुण ये जड़ी है पंजवें पातशाह महाराज अपनी बाणी यदि उच्चारण करनगे, पढ़ो जी अगे।
एक ओंकार सत नाम करता पुरख निरपौ निरवैर अकाल मूरत अजुन्नी सहपंग गुर प्रसाद।
हाँ इदा सारी लाइनें देखो ठीक लाई उन्होंने। सो एक किन्नी बारी आउंदा है यह मंगल गुरु ग्रंथ साहिब विच? 33 बारी। 525 बारी केड़ा आउंदा है? ठीक। 8 बारी केड़ा आउंदा? ठीक, चलो अज तो याद है। हुण श्लोक सहस्कृति महला पंजवा, हुण पंजवें पातशाह सहस्कृति श्लोक उच्चारण लगने इस बाणी विच, तो इहदी भी उत्थान कहेगी है, क्यों उचारी कदों उचारी किहदे प्रथा उचारी। ये हुण जिहड़ा गोपाल दत्त सी, अगे दे पोतरे होए ने गोपाल दत्त दे, जिन्हां दा नां सी कनो हरी लाल एक नौ कृष्ण लाल, ये दो पोतरे सी गोपाल दत्त दे। इन्होंने भी विद्या बहुत पढ़ी, बड़े तकड़े विद्वान होए, विद्या पढ़ पढ़ के पर मन नूं शांति ना आई। एक दिन जो सारा दिन इन्हों का कल्पद्या का लंघ गया, शांति आई, उन्हें कहन लगे अपने बड़ियां दी लाइब्रेरी तो खोल के देखिए, जदों प्यो दादे का खोल डिठा खजाना आता ना बाणी च, ता मेरा मन भैन दाना। जो लाइब्रेरी वेखी पुस्तकालय वेख्या आ चातर श्लोकी गीता जी महाराज दिती सी वह लभ गई इन्हों, उस लाइब्रेरी में लभी, दर्शन करदे ही मन की दशा बदल गई। अच पढ़ी नहीं, दर्शन कीत्या ही मन जिहड़ा सी किसे सोहणे रंग विच आ गया। फिर जो वार वार पाठ किया मन नूं फिर शांति भी आउण लग गई, कहन लगे भी ये बड़ी मुली चीज़ सानूं मिली, नानक शब्द उत्ते लिखे है। पुछया कंस विच नानक जी कौन होए ने, ते हुण उहनां दे थां कोई है, ये पुछ पछा के पता लग्या कि भी उहनां दे थां ते पंजवें पातशाह श्री अमृतसर साहब जी उहनां दी गद्दी ते बैठे होए ने। फिर इन्हां दी इच्छा बनी चलो दर्शन करिए चल के। कंसी तो दोवें भरा हरी लाल ते कृष्ण लाल हरिमंदर साहब आए, दर्शन किए हरिमंदर साहब दे, सरोवर स्नान किया, अंदर मत्था टेकया। फिर पुछया पंजवें पातशाह कित्थे ने जी, उस वेले गुरु अर्जन साहब जी गुरु ग्रंथ साहब की बीड़ बनन लगे हुए सी रामसर दे स्थान ते, उत्थे पहुँचे ने, नाले बाणी भी लियांदी गुरु नानक साहब जी दी। उत्थे आके महाराज दर्शन करके निहाल हो के सतगुरां नूं कहन लगे महाराज आ तुहाडे वड्डियां दी रची जिहड़ी है बाणी साडे वड्डियां नूं दे पुस्तकालय सानूं प्राप्त हुई है, जिहदे पढ़ने करके साडे मन नूं बड़ी शांति आई है। सो सच्चे पातशाह जी ये आप जी इस अमानत नूं संभालो, ते महाराज कहिंदे बड़े ठीक टाइम नाल आ गए हो, असीं तां सारे हुकमनामे भेजे हुए सी भी जिथे भी वड्डे गुरुआं दी किसे कोल कोई बाणी पई है ना वो लैके आवो तां जो गुरु ग्रंथ साहिब चढ़ा देना करिए। भाई गुरदास नूं हुकम कीता पंजवें पातशाह ने, भाई गुरदास जी आ बाणी चढ़ाओ फिर जिहड़ी महाराज गुरु नानक साहिब दी मिली आपां नूं, उदों फिर इत्थे चढ़ाई सतिगुरु दी थां ते। फिर कहन लगे हरी लाल कृष्ण लाल महाराज पातशाह उन्हां तुहाडे वड्डियां ने ते साडे वड्डियां नूं उपदेश दे के निहाल कीता कल्याण कीती, तुसीं साडे ते बख्शिश करो, साडी कल्याण हुण तुसीं करो, तुसीं उहनां दी थां ते बख्शिश करो। इहों महाराज पातशाह फिर हरी लाल ते कृष्ण लाल दी कल्याण करन वास्ते इह सतिगुरु दी श्लोक जिहड़े 67 गिणती च आउंदे ने सो महाराज जी उच्चारण करन लगे ने। उहनां ने कहा सच्चे पातशाह साडी मोह ते जिहड़ा हैगा देह दा हंकार किवें निवृत्त होवे सवाल कीता। सवाल करी आणगे हरी लाल कृष्ण लाल गुरु साहब पंजवें पातशाह दे उत्तर विच बाणी रची जा रहे ने। सो सुनो उन्हां दे मोह दी ते देह दी हंकार दी किवें निवृत्ति दा उपदेश दिता है, पहले इन्हां श्लोकां विच पढ़ो जी।
कतांच माता कतांच पिता कतांच बनता विनोद सुत है।
मगले कतांच थोड़ी जमक ला के पढ़ो सारे। कतांच माता कतांच पिता
कतांच माता कतांच पिता
कतांच
कतांच
बनता विनोद सुत है।
बनता विनोद सुत है
कतांच दे अर्थ ने क्या की है माता जी का मोह कर दे की पिता ते जां कतांच दा अर्थ कदों दे ने कदों दे ने भला माता पिता जे जदों जन्म लिया तो उदों तो माता पिता कोई बनया ना, जदों जन्मे नहीं सी लिया तो किदी कौन तेरी माँ सी कौन पिता सी, तेरा जन्म लैण तो ही माता पिता बने ने पहला तो की थी कोई ऐसी गल जो जन्म नहीं सी लिया। सो एक जां एक कदों दे ने पिछे भी कोई माता पिता बना के छड़ के आए, पिछे भी एक परिवार से किसी का पुत्र बनया माता पिता पिछे भी थे, सो कदों दे मनना करेंगा होर अगे किन्ने जन्म ने। ते कतांच नाम क्या दा कतांच नाम कदों दे ते जां की इन्हां दा मोह करदे कतांच। हाँ जी बनता स्त्री स्त्री जिहड़ी है क्या है घरवाली जिहड़ी है कदों दी आ दस की है इन्हां ने कोई सहाई होना अंत वेले। विनोद नाम कौतकां दा सुत है मैंने पुत्र आ जिहड़े पुत्रां दे कौतकां विच मोह कर रहे हैं क्या इह कदों कदा इह भला। हाँ जी
कतांच भरात मीत हित बंदब
इदां कतांच क्या है भरात भराई ते जदों तू पैदा नहीं सी होया फिर किहड़ा तेरा कोई भरा सी मीत मित्र हित बंधव हित मैने मोह बंध मैने संबंधियों का जिहड़ा होर संबंधियों का मोह करदा है चाचे ताए जिहड़े बन गए। सो ये की इन्हां दा मोह करदा है ये क्या ने कदों दे ने कतांच
कतांच मोह कुटुंबे अते
हाँ बब्बे थले लग्या ना दा
हाँ जी
की
जइया
सो बब्बे नूं की लागे
सिहारी
सिहारी जी लागे बन गया
एड़ा
पाठ हो गया कुटुंबे अते ਪੜ੍ਹ ਲਓ ਸਾਰੇ। ਕਤੰਚ ਪ੍ਰਹਾਤ ਮੀਤ ਹਿਤ ਬੰਧਵ,
ਕਤੰਚ ਪ੍ਰਹਾਤ ਮੀਤ ਹਿਤ ਬੰਧਵ,
ਕਤੰਚ ਮੋਹ ਕੁਟੰਬੇ ਅਤੇ,
ਕਤੰਚ ਮੋਹ ਕੁਟੰਬੇ ਅਤੇ,
ਪੜ੍ਹਿਓ
ਕਤੰਚ ਪ੍ਰਹਾਤ ਮੀਤ ਹਿਤ ਬੰਧਵ, ਕਤੰਚ ਮੋਹ ਕੁਟੰਬੇ ਅਤੇ।
ਹਾਂ, ਕੁਟੰਬੇ ਤੇ ਮੈਨੂੰ ਕੁਟੰਬ ਜੋ ਬਣਿਆ, ਸੋ ਕੀ ਇਹਨੇ ਕੁਟੰਬ ਦਾ ਜਿਹੜਾ ਤੇਰੇ ਤੋਂ ਪੈਦਾ ਹੋਇਆ, ਪਰਿਵਾਰ ਪੈਦਾ ਹੋ ਗਿਆ, ਪੁੱਤਰ ਪੋਤਰੇ ਬਣਾ ਲਏ ਅੱਗੇ, ਸੋ ਇਹ ਕੀ ਕੁਟੰਬ ਦਾ ਮੋਹ ਵਿੱਚ ਪਿਆ ਹੋਇਆ, ਕਿਆ ਹੈ ਇਹ? ਹਾਂ, ਕਤੰਚ
ਕਤੰਚ ਚੱਪਲ ਮੋਹਨੀ ਰੂਪੰ।
ਹਾਂ, ਇਹਨਾਂ ਨੇ ਠੀਕ ਪੜਿਆ, ਚੱਪਲ ਕਈ ਚੱਪਲ ਪੜੀ ਜਾਂਦੇ ਨੇ, ਉੱਥੇ ਚੱਪਲਾਂ ਖਰੀਦਣ ਲੱਗੇ ਹੁੰਦੇ ਨੇ, ਚੱਪਲ ਚੱਪਲੀ ਦਾ ਅਰਥ ਹੋ ਜੂਗਾ, ਚੱਪਲ ਪੋਲਾ ਪੜ੍ਹਨ ਹੈ। ਪੜ੍ਹੋ ਕਤੰਚ
ਕਤੰਚ
ਚੱਪਲ ਮੋਹਨੀ ਰੂਪੰ,
ਚੱਪਲ ਮੋਹਨੀ ਰੂਪੰ।
ਹਾਂ, ਚੱਪਲ ਮੈਨੇ ਜਿਹੜੀ ਚੰਚਲ ਹੈ ਕੌਣ ਮਾਇਆ, ਮੋਹਣੀ ਰੂਪ ਜਿਹਦੀ ਮੋਹਣੀ ਰੂਪ ਵਾਲੀ ਹੈ, ਮੋਹ ਲੈਂਦੀ ਹੈ ਹਰੇਕ ਨੂੰ, ਕਤੰਚ ਇਹ ਮਾਇਆ ਵੀ ਕਿਆ ਹੈ, ਕਦੋਂ ਕਦੀ ਇਹ ਪੇਖੰਤੇ ਜਿਹੜੀ ਬੋਲੋ
ਪੇਖੰਤੇ ਤਿਆਗੰਗ ਕ੍ਰੋਧ।
ਹਾਂ, ਪੇਖੰਤੇ ਮੈਨੇ ਵੇਖਦਿਆਂ ਵੇਖਦਿਆਂ, ਕ੍ਰੋਧ ਮੈਨੇ ਕਰ ਜਾਂਦੀ ਹੈ, ਤਿਆਗੰਗ ਮੈਨੇ ਤਿਆਗ, ਇਹ ਜਿਹੜੀ ਮਾਇਆ ਦਾ ਮੋਹ ਕਰਦਾ ਕਿਆ ਹੈ, ਜਿਹੜੀ ਵੇਖਦੇ ਵੇਖਦਿਆਂ ਹੀ ਛੱਡ ਕੇ ਭੱਜ ਜਾਂਦੀ ਹੈ। ਸੰਚਤ ਸੰਚਤ ਥੈਲੀ ਕਿੰਨੀ, ਥੈਲੀ ਅਸੀਂ ਇਕੱਠੀ ਕਰੀਂਗੇ, ਪ੍ਰਭ ਉਸ 'ਤੇ ਡਾਰ ਅਵਰ ਕਹੁ ਦਿੰਨੀ, ਭੇਜਤੀ ਕਿਸੇ ਦੇ ਹੋਰੇ ਘਰੇ। ਇਸ ਲਈ ਇਹ ਨਾਲ ਰਹਿਣ ਵਾਲੇ ਨੀ, ਤਿਆਗੰ ਕ੍ਰੋਧ ਵੇਖਦਿਆਂ ਵੇਖਦਿਆਂ ਹੀ ਸਾਥ ਛੱਡ ਜਾਂਦੀ ਹੈ, ਹਾਂ ਭੱਜ ਜਾਂਦੀ ਹੈ ਕੋਲੋਂ।
ਰਹੰਤ ਸੰਗ ਭਗਵਾਨ ਸਿਮਰਨ,
ਫਿਰ ਹਰੀ ਲਾਲ ਕਿਸ਼ਨ ਕਰਨ ਲੱਗੇ, ਫਿਰ ਮਹਾਰਾਜ ਜੀ ਨਾਲ ਕਿਹੜੀ ਚੀਜ਼ ਰਹੂਗੀ, ਇਹ ਤਾਂ ਸਾਥ ਛੱਡ ਕੇ ਭੱਜ ਗਈ, ਸੰਬੰਧੀ ਵੀ ਤੁਸੀਂ ਕਹਿ ਤਾ ਇਹਨਾਂ ਨੇ ਸਾਥ ਛੱਡ ਜਾਣਾ ਹੈ, ਮਾਤਾ ਪਿਤਾ ਨੇ ਸਾਥ ਛੱਡ ਜਾਣਾ ਹੈ, ਘਰ ਵਾਲੀ ਨੇ ਵੀ ਸਾਥ ਛੱਡ ਜਾਣਾ ਹੈ, ਉਹ ਜਦੋਂ ਮਰ ਜਾਂਦਾ ਕਹਿੰਦੇ ਭੂਤ ਭੂਤ ਲੱਗਦੀ ਹੈ, ਲੈ ਜਾਓ ਚੱਕ ਕੇ। ਸੋ ਇਸ ਲਈ ਸਾਰੇ ਸਾਥ ਛੱਡ ਜਾਂਦੇ ਨੇ, ਨਾਲ ਜਾਣ ਵਾਲੀ ਕਿਹੜੀ ਵਸਤੂ ਹੈ, ਫਿਰ ਉਹ ਦੱਸਦੇ ਨੇ ਰਹੰਤ ਸੰਗ ਭਗਵਾਨ ਸਿਮਰਨ, ਹੈ ਹਰੀ ਲਾਲ ਕ੍ਰਿਸ਼ਨ ਨਾਲ ਪਰਮੇਸ਼ੁਰ ਭਗਵਾਨ ਜਿਹੜਾ ਪਰਮੇਸ਼ੁਰ ਦਾ ਸਿਮਰਨ ਸੰਗ ਹੋਵੇਗਾ ਤੇਰੇ, ਉਹ ਤੇਰੇ ਨਾਲ ਸੰਗੀ ਹੋਵੇਗਾ। ਫਿਰ ਮਹਾਰਾਜ ਉਹ ਲੱਭਦਾ ਕਿੱਥੋਂ ਹੈ, ਹਰੀ ਲਾਲ ਕ੍ਰਿਸ਼ਨ ਲਾਲ ਨੇ ਫਿਰ ਸਵਾਲ ਕਰ ਦਿੱਤਾ, ਉੱਤਰ 'ਚ ਮਹਾਰਾਜ ਜੀ ਕਹਿ ਰਹੇ ਨੇ
ਨਾਨਕ ਲੱਭਦਿਆਂ ਅਚੁੱਤ ਤਨ ਹੈ।
ਹਾਂ, ਇੱਥੋਂ ਲੱਭਦਾ ਹੈ, ਲੱਭਦਿਆਂ ਮੈਨੇ ਲੱਭਦਾ ਹੈ ਕਿੱਥੋਂ, ਅਚੁੱਤ, ਅਚੁੱਤ ਦਾ ਅਰਥ ਹੈ ਜਿਹੜਾ ਪਰਮੇਸ਼ੁਰ ਨਹੀਂ ਡਿੱਗਣ ਵਾਲਾ, ਨਹੀਂ ਡੋਲਣ ਵਾਲਾ ਜੋ ਪਰਮੇਸ਼ੁਰ ਹੈ, ਇਹ ਅਚੁੱਤ ਦੇ ਅਰਥ ਨੇ। ਤਨ ਹੈ ਨਾਮ ਹੈ ਪੁੱਤਰ, ਜੋ ਪਰਮੇਸ਼ੁਰ ਦੇ ਪੁੱਤਰ ਨੇ ਕੌਣ ਨੇ, ਬ੍ਰਹਮ ਗਿਆਨੀ। ਸੋ ਉਹਨਾਂ ਦੇ ਪਾਸੋਂ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਮਿਲਦਾ ਹੈ ਅਚੁੱਤ ਤਨ ਹੈ, ਤਨ ਹੈ ਮੈਨੇ ਪੁੱਤਰ, ਅਚੁੱਤ ਹੋ ਗਿਆ ਪਰਮੇਸ਼ੁਰ, ਪਰਮੇਸ਼ੁਰ ਦੇ ਪੁੱਤਰ ਜਿਹੜੇ ਬ੍ਰਹਮ ਗਿਆਨੀ ਬ੍ਰਹਮ ਬੇਤੇ ਸਾਧੂ ਨੇ, ਲੱਭਦਿਆਂ ਉੱਥੋਂ ਇਹ ਲੱਭਦਾ ਹੈ। ਬਸ ਸਰ ਜੂ ਹੁਣ ਇਸ ਨੂੰ ਪੜ੍ਹ ਲਓ ਦੁਬਾਰੇ, ਇੱਥੇ ਤਖਤੀ ਸਵੇਰ ਵਾਲਿਆਂ ਦਾ, ਉਹਨਾਂ ਨੇ ਬਹੁਤ ਪ੍ਰੈਕਟਿਸ ਕੀਤੀ ਆ ਸਵੇਰੇ ਬੋਲਣ ਦੀ, ਤਾਂ ਉਹ ਤਾਂ ਜਿਹੜੇ ਅਸੀਂ ਪੌਣੇ 11 ਤੱਕ ਲੈ ਗਏ ਜਿਹੜੀ ਸੰਥਿਆ, ਵਾਰ ਵਾਰ ਉਹਨਾਂ ਨੇ ਪਕਾਇਆ ਹੈ, ਅਤੇ ਤੁਹਾਨੂੰ ਵੀ ਹੁਣ ਜਿਹੜਾ ਇਹ ਹੁਣ ਇਕੱਠੇ ਪੜ੍ਹ ਲਓ, ਜਿਹੜਾ ਹੈਗਾ ਸਾਰੇ ਸਾਰ ਮੁੜ ਤੋਂ ਹੀ ਪੜ੍ਹ ਲਓ, ਪੜ੍ਹ ਪੁਸਤਕ ਤੋਂ ਪਕਾ ਲਓ ਸਾਰੇ, ਟਾਈਮ ਤਾਂ ਹੋ ਗਿਆ ਆਪਣਾ, ਪਰ ਪੜ੍ਹ ਲਓ ਸਾਰੇ, ਹਾਜ਼ਰੀ ਲੱਗ ਜੂ ਸਾਰਿਆਂ ਦੀ। ਸਲੋਕ ਸਹਿਸ ਕ੍ਰਿਤੀ ਮਹੱਲਾ ਪਹਿਲਾ, ਕਰੋ ਕਿਰਪਾ ਫਿਰ
ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਿਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈ ਪਾਲ ਤਿਹਾਰ ਚਾਰੰ ਗਲ ਮਾਲਾ ਤਿਲਕ ਲਟਾਟੰ ਦੁਇ ਧੋਤੀ ਵਸਤਰ ਪਾਟੰ ਜੋ ਜਾਨਸ ਬ੍ਰਹਮ ਕਰਮੰ ਸਭ ਭੂਕਟ ਨਿਹਚੈ ਕਰਮੰ ਕਹੁ ਨਾਨਕ ਨਿਹਚੋ ਧਿਆਵੈ ਬਿਨ ਸਤਿਗੁਰ ਬਾਟ ਨ ਪਾਵੈ
ਠੀਕ
ਨਏ ਫੈਲੰ
ਠੀਕ
ਕਰਨ ਕਾਰਨ ਸਮਰੱਥ ਹੈ ਕਹੁ ਨਾਨਕ ਵਿਚਾਰ
ਠੀਕ
ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ
ਠੀਕ
ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਹਮਣ
ठीक
खेतरी
खतरी बढ़ गए खेतरी खेनु सियारी खेतरी
सूर सावधंग सूदर सावधंग पर कृत्य सर्व सावधंग ता एक सावधंग जे को जान से पे हो नानक ताको दास है सोई निरंजन देव
ठीक
एक कृष्ण ता सर्व देवा देव देवा ता आत्म है आत्म श्री वासन देवस्य जे कोई जान से पे
एनु ठे फिर पालो वासु देवस्य
वासव देवस्य
सारी नाल पालो आत्मं
आत्मं श्री वासन देवस्य जे कोई जान से पे नानक ता को दास है सोई निरंजन देव श्लोक सहस कृति महला पांचवा एक ओंकार सत नाम करता पुरख निरभउ निरवैर अकाल मूरत अजूनी सह भंग गुर प्रसाद कतांच माता कतांच पिता कतांच वांता मनोज सुते कतांच प्रात मीत हित बंद कतांच मोह कटम कतांच चपल मोहनी रूपं बेखते त्यागं क्रोध रहांत संग भगवान सिमरन नानक लभते
बहुत ठीक पढ़िया ये तो ऐ लगता जो तुम कंसी च बैठे पढ़ते होने वाहिगुरु जी का खालसा
वाहिगुरु जी की फतेह।